ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਅੱਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰਾਂ ਦੀ ਕਥਾ ਬਹੁਤ ਹੀ ਪਿਆਰ ਸਤਿਕਾਰ ਸ਼ਰਧਾ ਭਾਵਨਾ ਨਾਲ ਸਰਵਣ ਕਰ ਰਹੇ ਹੋ। ਸਤਿਗੁਰਾਂ ਦਾ ਜੋ ਪਾਵਨ ਪਵਿੱਤਰ ਗੁਰਬਾਣੀ ਦਾ ਮਹਾਂਵਾਕ ਹੈ, ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਕਿ ਜਿਹੜੇ ਖਲ ਨੇ ਮੂਰਖ ਨੇ ਉਹ ਚਾਰ ਵੇਦਾਂ ਦੇ ਵਕਤਾ ਬਣ ਸਕਦੇ ਹਨ, ਉਹ ਕਲਾ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਪ੍ਰਤੱਖ ਕਰਕੇ ਵਿਖਾਈ ਹੈ ਗੁਰਦੁਆਰਾ ਪੰਜੋਖਰਾ ਸਾਹਿਬ ਵਾਲੇ ਸਥਾਨ। ਇੱਥੇ ਪੰਡਿਤ ਲਾਲ ਚੰਦ ਸਤਿਗੁਰਾਂ ਦੇ ਕੋਲ ਆਇਆ, ਆ ਕੇ ਸ਼ੰਕਾ ਕੀਤਾ ਹੈ। ਇੱਕ ਤਾਂ ਕੱਲੇ ਭਗਵਾਨ ਸ੍ਰੀ ਕ੍ਰਿਸ਼ਨ ਸਨ, ਉਹਨਾਂ ਨੇ ਗੀਤਾ ਉਚਾਰਨ ਕੀਤੀ ਹੈ, ਇਹਨਾਂ ਨੇ ਆਪਣਾ ਨਾਂ ਉਹਨਾਂ ਨਾਲੋਂ ਵੀ ਸਰਵੋਤਮ ਧਰਾਇਆ ਰਖਾਇਆ ਇਹ ਸ੍ਰੀ ਹਰਿਕ੍ਰਿਸ਼ਨ ਨੇ, ਨਾਲੇ ਗੁਰੂ ਨੇ। ਮੈਂ ਇਹਨਾਂ ਦੇ ਨਾਂ ਦੀ ਸਰਵੋਤਮਤਾ ਤਾਂ ਮੰਨਾਂਗਾ ਜੇ ਉਹਨਾਂ ਦੀ ਉਚਾਰਨ ਕੀਤੀ ਹੋਈ ਗੀਤਾ ਦੇ ਅਰਥ ਕਰ ਦੇਣ। ਸਤਿਗੁਰਾਂ ਆਖਿਆ, ਪੰਡਿਤ ਜੀ, ਜੇ ਅਰਥ ਅਸੀਂ ਕੀਤੇ ਤਾਂ ਵੀ ਤੁਹਾਡੇ ਮਨ ਦਾ ਸੰਸਾ ਨਿਵਿਰਤ ਨਹੀਂ ਹੋਣਾ। ਏਦਾਂ ਕਰੋ, ਤੁਸੀਂ ਆਪਣੀ ਮਰਜ਼ੀ ਦਾ ਵਿਅਕਤੀ ਚੁਣ ਕੇ ਲਿਆਓ ਨਗਰ ਵਿੱਚੋਂ, ਜਿਹੜਾ ਅਨਪੜ੍ਹ ਹੋਵੇ, ਪੜ੍ਹਿਆ ਲਿਖਿਆ ਨਾ ਹੋਵੇ, ਅਸੀਂ ਅਰਥ ਉਹਦੇ ਕੋਲੋਂ ਕਰਵਾਵਾਂਗੇ। ਇਹ ਸੁਣ ਕੇ ਲਾਲ ਚੰਦ ਦਾ ਹੰਕਾਰ ਥੋੜਾ ਘਟਿਆ। ਨਗਰ ਵਿੱਚ ਗਿਆ, ਇੱਕ ਚੀਵਰ ਵੇਖਿਆ, ਛੱਜੂ ਚੀਵਰ ਇਹਦਾ ਨਾਂ ਹੈ, ਇਹ ਬੋਲਦਾ ਨਹੀਂ, ਗੂੰਗਾ ਹੈ, ਪਿੰਡ ਦੇ ਲੋਕਾਂ ਦੇ ਘਰਾਂ ਵਿੱਚ ਪਾਣੀ ਢੋਂਦਾ ਤੇ ਮਤ ਕਰਕੇ ਮੂਰਖ ਵੀ ਹੈ। ਇਹਨੂੰ ਨਾਲ ਲੈ ਕੇ ਆਇਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਲਿਆ ਕੇ ਬਿਠਾ ਦਿੱਤਾ। ਮਹਾਰਾਜ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ ਛੱਜੂ ਚੀਵਰ ਤੇ, ਆਖਿਆ ਇਹਨੂੰ ਇਸ਼ਨਾਨ ਪਾਨ ਕਰਵਾਓ ਸਰੋਵਰ ਵਿੱਚ। ਸਾਹਮਣੇ ਤਲਾਬ ਸਰੋਵਰ ਸੀ, ਉਹਦੇ ਚ ਇਸ਼ਨਾਨ ਕਰਵਾਇਆ, ਸਤਿਗੁਰਾਂ ਦੇ ਕੋਲ ਬਿਠਾਇਆ। ਮਹਾਰਾਜ ਜੀ ਨੇ ਐਸੀ ਕਿਰਪਾ ਦ੍ਰਿਸ਼ਟੀ ਕੀਤੀ ਕਿ ਗੂੰਗਾ ਤੇ ਬੌਰਾ ਵਿਅਕਤੀ ਛੱਜੂ ਚੀਵਰ ਬੋਲ ਪਿਆ ਸੰਸਕ੍ਰਿਤ ਭਾਸ਼ਾ ਵਿੱਚ। ਕਸਮਨ ਸ਼ਾਸਤਰ ਪ੍ਰਵਿਰਤਾ ਦਿਜ, ਪੰਡਿਤ ਜੀ ਦੱਸੋ ਹੁਣ ਕਿਸ ਸ਼ਾਸਤਰ ਚ ਪ੍ਰਵਿਰਤੀ ਕਰਨੀ। ਪੰਡਿਤ ਵੀ ਹੈਰਾਨ ਸੀ, ਮੈਂ ਹੁਣ ਸਵਾਲ ਕੀ ਕਰਾਂ। ਉਹਨੂੰ ਆਪਣੇ ਸਵਾਲ ਭੁੱਲ ਗਏ ਵੀ ਇੱਕ ਗੂੰਗਾ ਕਿਵੇਂ ਬੋਲ ਪਿਆ, ਬੌਰਾ ਸੀ ਉਹ ਕਿਵੇਂ ਬੋਲ ਪਿਆ, ਉਹ ਵੀ ਸੰਸਕ੍ਰਿਤ ਵਿੱਚ। ਲਾਲ ਚੰਦ ਦਾ ਹੰਕਾਰ ਟੁੱਟ ਗਿਆ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਤੇ ਟਹਿ ਕੇ ਕਹਿੰਦਾ, ਮਹਾਰਾਜ ਮੈਨੂੰ ਆਪਣੀ ਸਿੱਖੀ ਬਖਸ਼ੋ। ਸਤਿਗੁਰੂ ਜੀ ਨੇ ਆਖਿਆ, ਪੰਡਿਤ ਜੀ ਆਪਣੇ ਬ੍ਰਾਹਮਣ ਹੋਣ ਦਾ ਮਾਣ ਤਿਆਗੋ, ਭਜਨ ਕਰਿਆ ਕਰੋ, ਨਾਮ ਜਪਿਆ ਕਰੋ, ਸਿਮਰਨ ਕਰਿਆ ਕਰੋ। ਕਹਿੰਦਾ, ਮਹਾਰਾਜ ਮੈਨੂੰ ਸਿੱਖੀ ਦਾਨ ਬਖਸ਼ੋ। ਇਹਨੇ ਆਪਣੇ ਗਲ ਚੋਂ ਜਨੇਊ ਵੀ ਲਾਹ ਕੇ ਸੁੱਟ ਦਿੱਤਾ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਦੀ ਪੌਲ ਲੈ ਕੇ ਸਿੱਖੀ ਧਾਰਨ ਕਰ ਲਈ। ਇਸ ਤਰ੍ਹਾਂ ਦਾ ਕੌਤਕ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਵਿਖਾਇਆ। ਜਿਵੇਂ ਕਲਗੀਧਰ ਜੀ ਵੀ ਕਹਿੰਦੇ, ਮੂਹ ਕੁਚਰੈ ਸ਼ਾਸਤਰ ਖੱਟ, ਪਿੰਗ ਗਿਰਨ ਚੜ ਜਾਏ, ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਜੇ ਕਾਲ ਪੁਰਖ ਪਰਮੇਸ਼ਰ ਕਿਰਪਾ ਕਰੇ, ਮੂਰਖ ਬੋਲਣ ਲੱਗ ਪੈਂਦੇ ਨੇ। ਮੂਕ ਕਹਿੰਦੇ ਨੇ ਮੂਰਖ ਨੂੰ, ਜਾਂ ਮੂਕ ਕਹਿ ਦਿੰਦੇ ਨੇ ਜਿਹੜਾ ਬੋਲ ਹੀ ਨਾ ਸਕੇ, ਉਹ ਖੱਟ ਸ਼ਾਸਤਰਾਂ ਦਾ ਵਕਤਾ ਬਣ ਜਾਂਦਾ ਹੈ। ਐਸੀ ਪ੍ਰਤੱਖ ਕਲਾ ਸਤਿਗੁਰਾਂ ਨੇ ਵਿਖਾਈ ਹੈ, ਬ੍ਰਹਮ ਵਿਦਿਆ ਦੀ ਦਾਤ ਦੇ ਦਿੱਤੀ ਹੈ। ਲਾਲ ਚੰਦ ਪੰਡਿਤ ਦਾ ਹੰਕਾਰ ਤੋੜ ਕੇ ਇਹਨੂੰ ਆਪਣੇ ਚਰਨਾਂ ਦੀ ਸਿੱਖੀ ਦਾ ਦਾਨ ਬਖਸ਼ਿਆ। ਪੰਜੋਖਰਾ ਸਾਹਿਬ ਤੋਂ ਸਤਿਗੁਰੂ ਜੀ ਦਿੱਲੀ ਨੂੰ ਚੱਲੇ ਹਨ, ਸਰਵਣ ਕਰੀਏ ਕਿਵੇਂ ਸਤਿਗੁਰੂ ਜੀ ਦਿੱਲੀ ਪੁੱਜੇ ਹਨ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੋਇਰਾ ਜਬ ਡੇਰੇ ਤੇ ਵੈਰ ਭਾ ਤੀਵਰ ਤਿਸ ਛਿਨਵਾਏ,
ਜਿਸ ਵਕਤ ਤੇ ਚੀਵਰ ਸਤਿਗੁਰਾਂ ਦੇ ਕੋਲੋਂ ਉੱਠ ਕੇ ਬਾਹਰ ਨੂੰ ਗਿਆ, ਜਿਹਦੇ ਕੋਲੋਂ ਸਤਿਗੁਰਾਂ ਨੇ ਗੀਤਾ ਦੇ ਅਰਥ ਕਰਵਾਏ ਨੇ, ਸਤਿਗੁਰਾਂ ਦੇ ਕੋਲੋਂ ਉੱਠ ਕੇ ਮਹਾਰਾਜ ਜੀ ਦੇ ਕੋਲੋਂ ਪਾਸੇ ਨੂੰ ਗਿਆ, ਬਾਹਰ ਨੂੰ ਗਿਆ ਹੈ।
ਪੂਰਬ ਸਮ ਮਤ ਮੈਂ ਬਣਿਓ ਗਿਆਤਾ ਕਚੋ ਨਾ ਤਾਏ,
ਇਹਦੀ ਮਤ ਪਹਿਲਾਂ ਵਰਗੀ ਹੋ ਗਈ, ਫਿਰ ਜਿਵੇਂ ਜਿਹਾ ਪਹਿਲਾਂ ਸੀ ਉਹੋ ਜਿਹਾ ਹੀ ਹੋ ਗਿਆ, ਕਿਉਂਕਿ ਅਧਿਕਾਰੀ ਨਹੀਂ ਸੀ ਨਾ, ਇਹਦਾ ਕੋਈ ਭਾਗ ਨਹੀਂ ਸੀ ਹਾਲੇ ਜਾਗਿਆ। ਇਹਨੂੰ ਏਡਾ ਵੱਡਾ ਗਿਆਨ ਦੇ ਦਿੰਦੇ, ਇਹਨੇ ਵੀ ਮਨ ਹੀ ਹੋ ਜਾਣਾ ਸੀ ਬਾਅਦ ਵਿੱਚ, ਅਧਿਕਾਰੀ ਜੋ ਨਹੀਂ ਸੀ। ਅਰਥ ਤਾਂ ਇਹਦੇ ਕੋਲੋਂ ਸਤਿਗੁਰਾਂ ਨੇ ਕਰਵਾ ਦਿੱਤੇ ਗੀਤਾ ਦੇ। ਮੁੜ ਕੇ ਜਦੋਂ ਸਤਿਗੁਰਾਂ ਕੋਲੋਂ ਉੱਠ ਕੇ ਗਿਆ, ਜਿਵੇਂ ਪਹਿਲਾਂ ਸੀ, ਇਹਦੀ ਮਤ ਬੌਰੀ ਸੀ, ਮਤ ਕਰਕੇ ਮਸਤਾਨਾ ਸੀ, ਉਸੇ ਤਰ੍ਹਾਂ ਦਾ ਛੱਜੂ ਚੀਵਰ ਮੁੜ ਕੇ ਫੇਰ ਬਣ ਗਿਆ। ਇੱਥੇ ਗੁਰੂ ਸਾਹਿਬ ਨੇ ਕਲਾ ਵਿਖਾਈ ਹੈ ਕਿ ਜਿੰਨੀ ਦੇਰ ਤੱਕ ਸਤਿਗੁਰਾਂ ਦੀ ਛੜੀ ਸਿਰ ਤੇ ਆ ਉਦੋਂ ਤੱਕ ਉਹ ਵਿਦਵਾਨ ਹੈ, ਤੇ ਜਦੋਂ ਛੜੀ ਚੁੱਕ ਲਈ ਫਿਰ ਉਹ ਮੂਰਖ ਹੈ। ਇਸ ਕਰਕੇ ਉੱਥੇ ਇੱਕ ਮਹਾਂਪੁਰਖ ਹੋਏ ਪੰਜੋਖਰਾ ਸਾਹਿਬ ਦੀ ਰਹਿਣ ਵਾਲੇ ਬਾਬਾ ਆਤਮਾ ਸਿੰਘ ਜੀ, ਉਹ ਕਿਹਾ ਕਰਦੇ ਸਨ, ਕਹਿੰਦੇ ਜਦੋਂ ਮੈਂ ਗੁਰੂ ਦਰਬਾਰ ਵਿੱਚ ਹੁੰਦਾ, ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਛੜੀ ਮੇਰੇ ਸਿਰ ਤੇ ਹੁੰਦੀ ਆ, ਉਦੋਂ ਮੈਂ ਬਹੁਤ ਕੁਝ ਹੁੰਦਾ, ਤੇ ਜਦੋਂ ਛੜੀ ਚੁੱਕ ਲੈਣ ਮੈਂ ਬਾਹਰ ਆ ਜਾਂਦਾ ਤੇ ਫਿਰ ਉਸੇ ਤਰ੍ਹਾਂ ਜ਼ੀਰੋ ਬਣ ਜਾਂਦਾ, ਕੁਝ ਨਹੀਂ ਰਹਿੰਦਾ ਮੇਰੇ ਕੋਲ। ਕਹਿਣ ਤੋਂ ਭਾਵ ਕਿ ਛੱਜੂ ਚੀਵਰ ਜਿੰਨੀ ਦੇਰ ਤੱਕ ਕੋਲ ਬੈਠਾ ਰਿਹਾ ਉਦੋਂ ਤੱਕ ਵਿਦਵਾਨ ਰਿਹਾ, ਗਿਆਨੀ ਰਿਹਾ, ਕਥਾ ਵੀ ਕਰਦਾ ਰਿਹਾ। ਜਦੋਂ ਸਤਿਗੁਰਾਂ ਕੋਲ ਉੱਠ ਕੇ ਬਾਹਰ ਆਇਆ ਫਿਰ ਪਹਿਲਾਂ ਵਾਂਗਰ ਹੀ ਆਮ ਜਿਵੇਂ ਇਹਦੀ ਸੁਰਤ ਸੀ ਉਸੇ ਤਰ੍ਹਾਂ ਦੀ ਸੁਰਤ ਹੋ ਗਈ।
ਸਤਿਗੁਰ ਸੁਜਸ ਜਾਨ ਦੀ ਸੋ
ਬ੍ਰਾਹਮਣ ਲਾਲ ਚੰਦ, ਪੰਡਿਤ ਲਾਲ ਚੰਦ, ਜਿਹੜਾ ਬਾਅਦ ਵਿੱਚ ਸਿੰਘ ਵੀ ਸੱਜ ਕੇ ਲਾਲ ਸਿੰਘ ਬਣਿਆ, ਪੰਡਿਤ ਲਾਲ ਚੰਦ ਨੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੀ ਮਹਿਮਾ ਜਾਣ ਲਈ ਔਰ ਸਤਿਗੁਰਾਂ ਦਾ ਸੁਜਸ ਜਾਣ ਲਿਆ।
ਜਿਸ ਕੇ ਹਿਰਦੇ ਗਿਆਨ ਦ੍ਰਿੜ ਹੋ,
ਪੰਡਿਤ ਲਾਲ ਚੰਦ ਦੇ ਅੰਦਰ ਗਿਆਨ ਦ੍ਰਿੜ ਹੋ ਗਿਆ। ਜਿਹੜਾ ਅੰਦਰ ਦਾ ਗਿਆਨ ਸੀ ਉਹ ਪਰਪੱਕ ਹੋ ਗਿਆ, ਹਿਰਦੇ ਦਾ ਗਿਆਨ ਉਜਾਗਰ ਹੋ ਗਿਆ।
ਸਿੱਖ ਬਣਿਓ ਨਿਜ ਜਨਮ ਸੁਧਾਰਾ,
ਸਤਿਗੁਰਾਂ ਦਾ ਸਿੱਖ ਬਣ ਗਿਆ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਦੀ ਪੌਲ ਲੈ ਕੇ ਸਿੱਖੀ ਧਾਰਨ ਕਰ ਲਈ ਔਰ ਗੁਰੂ ਕੀ ਸਿੱਖੀ ਧਾਰਨ ਕਰਕੇ ਇਹਨੇ ਆਪਣਾ ਜਨਮ ਸੁਧਾਰ ਲਿਆ। ਸਤਿਗੁਰਾਂ ਦੇ ਜਹਾਜ਼ ਤੇ ਜੋ ਚੜ ਗਿਆ, ਇਹ ਜਹਾਜ਼ ਹੈ ਸਿੱਖੀ ਦਾ ਜੋ ਸਤਿਗੁਰਾਂ ਨੇ ਤਿਆਰ ਕੀਤਾ ਹੈ। ਜਿਹੜਾ ਇਸ ਸਿੱਖੀ ਦੇ ਜਹਾਜ਼ ਤੇ ਸਿੱਖ ਬਣੇਗਾ, ਸਿੱਖੀ ਦੇ ਜਹਾਜ਼ ਤੇ ਉਹੀ ਸਵਾਰ ਹੋਵੇਗਾ, ਤੇ ਜਿਹੜਾ ਇਸ ਜਹਾਜ਼ ਤੇ ਸਵਾਰ ਹੋਵੇਗਾ ਉਹਦਾ ਜਨਮ ਸੁਧਰ ਜਾਏਗਾ, ਉਹ ਆਪਣੇ ਜਨਮ ਨੂੰ ਸੁਧਾਰ ਲਵੇਗਾ। ਉਹਨਾਂ ਵਾਸਤੇ ਮਹਾਰਾਜ ਜੀ ਨੇ ਬਚਨ ਕਹੇ ਨੇ, ਆਤਮ ਰਸ ਜੇ ਜਾਣਿਆ ਹਰ ਰੰਗ ਸਹਿਜੇ ਮਾਣ, ਨਾਨਕ ਧਨ 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 ਜਨ ਆਏ ਤੇ ਪ੍ਰਵਾਣ। ਉਹਨਾਂ ਦਾ ਇਸ ਮਾਤ ਲੋਕ ਦੀ ਧਰਤੀ ਤੇ ਆਉਣਾ ਪ੍ਰਵਾਣ ਹੋ ਜਾਂਦਾ ਹੈ, ਸਫਲਾ ਹੋ ਜਾਂਦਾ, ਉਹਨਾਂ ਦਾ ਜਨਮ ਸੁਧਰ ਜਾਂਦਾ, ਜਿਵੇਂ ਇਸ ਬ੍ਰਾਹਮਣ ਨੇ ਆਪਣਾ ਜਨਮ ਸੁਧਾਰ
ਲਿਆ। ਸੁਖਾਰਾ
ਸਵਤੰਤਰ ਹੋ ਕੇ, ਕਿਸੇ ਪ੍ਰਕਾਰ ਦੀ ਹੁਣ ਪਰਤੰਤਰੀ ਨਹੀਂ ਰਹੀ, ਲੋਕ ਲੱਜਿਆ ਨਹੀਂ ਰਹੀ ਵੀ ਦੁਨੀਆਂ ਕੀ ਕਹੇਗੀ, ਲੋਕ ਕੀ ਆਖਣਗੇ, ਸਮਾਜ ਕੀ ਕਹੇਗਾ ਕਿ ਮੈਂ ਬ੍ਰਾਹਮਣ ਹੋ ਕੇ ਗੁਰੂ ਕੀ ਸਿੱਖੀ ਧਾਰਨ ਕਰ ਲਈ ਹੈ, ਏਦਾਂ ਦੀ ਲੋਕ ਲੱਜਿਆ ਆਪਣੇ ਮਨ ਚ ਨਹੀਂ ਰੱਖੀ। ਕਹਿੰਦੇ ਬ੍ਰਾਹਮਣਾਂ ਵਾਲੀਆਂ ਜਿਹੜੀਆਂ ਕਿਰਿਆਵਾਂ ਸਨ ਉਹ ਸਾਰੀਆਂ ਛੱਡ ਦਿੱਤੀਆਂ ਔਰ ਜਿਹੜੀ ਇੱਕ ਸਿੱਖ ਦੀ ਕਰਨੀ ਹੈ ਉਹ ਇਹਨੇ ਧਾਰਨ ਕਰ ਲਈ ਹੈ, ਸੁਤੰਤਰ ਹੋ ਕੇ ਜਗਤ ਵਿੱਚ ਬੜੇ ਸੁਖ ਨਾਲ ਫਿਰਨ ਲੱਗਾ ਹੈ।
ਸ੍ਰੀ ਹਰਿਕ੍ਰਿਸ਼ਨ ਨਿਸਾ ਤੈ ਬਸ ਕੈ,
ਸਤਿਗੁਰੂ ਜੀ ਨੇ ਇੱਕ ਰਾਤ ਹੋਰ ਇੱਥੇ ਬਤੀਤ ਕੀਤੀ ਹੈ, ਇੱਕ ਰਾਤ ਇੱਥੇ ਨਿਵਾਸ ਕਰਕੇ
ਰਾਤੀ ਪਏ ਤਿਆਰ ਕਟ ਕਸ ਕੈ,
ਅਗਲਾ ਦਿਨ ਹੋਇਆ ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕਰਕੇ ਸਤਿਗੁਰੂ ਜੀ ਆਪਣੇ ਨਿਤਨੇਮ ਸਾਧਨਾ ਚ ਬੈਠਣ ਤੋਂ ਬਾਅਦ ਥੋੜੀ ਜੀ ਲੋ ਲੱਗੀ ਤੋ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਕਮਰ ਕੱਸਾ ਕੀਤਾ, ਇਥੋਂ ਚੱਲਣ ਦੀਆਂ ਦਿੱਲੀ ਨੂੰ ਚੱਲਣ ਦੀਆਂ ਤਿਆਰੀਆਂ ਕੀਤੀਆਂ ਹਨ।
ਦਿੱਲੀ ਕੇ ਮਗ ਮੈਂ ਪ੍ਰਸਥਾਨੇ,
ਦਿੱਲੀ ਦੇ ਰਸਤੇ ਚੱਲ ਪਏ ਨੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ,
ਪਾਛੇ ਸੈਨਾ ਸਕਲ ਪਿਆਨੇ,
ਜਦੋਂ ਸਤਿਗੁਰੂ ਜੀ ਚੱਲੇ ਨੇ ਮਹਾਰਾਜ ਜੀ ਦੀ ਸਵਾਰੀ ਅੱਗੇ ਹੈ, ਬਾਕੀ ਦੀਆਂ ਜਿੰਨੀਆਂ ਫੌਜਾਂ ਨੇ, ਸਿਪਾਹੀ ਨੇ, ਸਿੱਖ ਨੇ, ਮਸੰਦ ਨੇ, ਉਹ ਸਾਰੇ ਸਤਿਗੁਰਾਂ ਦੇ ਪਿੱਛੇ ਪਿੱਛੇ ਨਾਲ ਨਾਲ ਟੁਰਦੇ ਆਉਂਦੇ ਹਨ।
ਅੱਗੇ
ਅੱਗੇ ਨਗਾਰਾ ਵੱਜਦਾ ਜਾ ਰਿਹਾ, ਨਗਾਰਾ ਵੱਜਦਾ ਹੋਇਆ ਸੰਕੇਤ ਦੇ ਰਿਹਾ ਸਾਹਮਣੇ ਆਉਂਦੇ ਜਾਂਦੇ ਲੋਕਾਂ ਨੂੰ ਕਿ ਭਾਈ ਸਾਵਧਾਨ ਹੋ ਜਾਓ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੀ ਸਵਾਰੀ ਲੰਘ ਰਹੀ ਹੈ। ਏਦਾਂ ਧੌਂਸਾ ਤੇ ਨਗਾਰਾ ਅੱਗੇ ਅੱਗੇ ਵੱਜਦਾ ਜਾ ਰਿਹਾ,
ਬੋਲਤ ਜਾਤ ਨਕੀਬ ਸੁਆਏ,
ਜਿਹੜੇ ਨਕੀਬ ਨੇ ਅੱਗੇ ਅੱਗੇ ਬੋਲਦੇ ਜਾ ਰਹੇ ਨੇ, ਸਤਿਗੁਰਾਂ ਦਾ ਸੁਜਸ ਕਰਦੇ ਜਾ ਰਹੇ ਨੇ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੀ ਮਹਿਮਾ ਕਰਦੇ ਜਾ ਰਹੇ ਨੇ।
ਸਿਵਕਾ ਪਰ ਅਰੋਡ ਗੁਰ ਚਾਲੇ,
ਸਤਿਗੁਰੂ ਜੀ ਬੜੀ ਸੋਹਣੀ ਸਿਵਕਾ ਹੈ, ਪਾਲਕੀ ਹੈ, ਉਸ ਪਾਲਕੀ ਵਿੱਚ ਸਤਿਗੁਰੂ ਜੀ ਸਵਾਰ ਹੋ ਕੇ ਜਾ ਰਹੇ ਹਨ।
ਢੋਰਤ ਚਮਰ ਵਿਸਾਲੇ,
ਪਾਲਕੀ ਦੇ ਦੋਈ ਪਾਸੇ ਚਬਰ ਝੁਲਾਇਆ ਜਾ ਰਿਹਾ, ਸੱਜੇ ਪਾਸੇ ਵੀ ਪਾਲਕੀ ਦੇ ਖੱਬੇ ਪਾਸੇ ਵੀ, ਦੋਹਾਂ ਪਾਸਾਂ ਤੋਂ ਚਬਰ ਬਰਦਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਤੇ ਚਵਰ ਚੁਲਾਂਦੇ ਜਾ ਰਹੇ ਨੇ ਨਾਲ ਨਾਲ।
ਬਸਤਰ ਬਿਭੂਖਣ ਪਹਿਰੇ ਸੋਹਤ,
ਬੜੇ ਸੋਹਣੇ ਬਸਤਰ, ਬੜੇ ਸੁੰਦਰ ਆਭੂਖਣ ਗਹਿਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਰੀਰ ਤੇ ਧਾਰਨ ਕੀਤੇ ਹੋਏ ਸੋਭਨੀਕ ਹੋ ਰਹੇ ਹਨ।
ਹੱਥ ਛੜੀ ਫੇਰਤ ਮਨ ਮੋਹਤ,
ਹੱਥ ਵਿੱਚ ਸਤਿਗੁਰੂ ਜੀ ਇੱਕ ਛੜੀ ਰੱਖਿਆ ਕਰਦੇ ਸੀ। ਬਾਲਾ ਪ੍ਰੀਤਮ ਨੇ ਨਾ ਬਾਲ ਲੀਲਾ ਕਰਦੇ ਨੇ, ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਹੱਥ ਵਿੱਚ ਇੱਕ ਛੜੀ ਹੈ, ਫੁੱਲਾਂ ਵਾਲੀ ਛੜੀ ਹੈ, ਉਹਦੇ ਤੇ ਫੁੱਲ ਲੱਗੇ ਹੋਏ ਨੇ, ਉਹ ਛੜੀ ਮਹਾਰਾਜ ਜੀ ਦੇ ਹੱਥ ਵਿੱਚ ਸੋਭਨੀਕ ਹੁੰਦੀ ਹੈ।
ਮਾਰਗ ਮੈਂ ਹਿਰਤ ਨਰ ਨਾਰੀ,
ਉਹ ਛੜੀ ਹੱਥ ਚ ਫੜੀ, ਉਹਨੂੰ ਕਦੇ ਸੱਜੇ ਹੱਥ ਚ ਫੜਦੇ ਨੇ, ਕਦੇ ਖੱਬੇ ਹੱਥ ਵਿੱਚ ਪਕੜਦੇ ਨੇ, ਕਦੇ ਉਸ ਛੜੀ ਨੂੰ ਘੁਮਾਈ ਜਾਂਦੇ ਨੇ, ਫੇਰੀ ਜਾਂਦੇ ਨੇ, ਏਦਾਂ ਜਾ ਰਹੇ ਨੇ। ਰਸਤੇ ਵਿੱਚ ਨਰ ਨਾਰੀਆਂ, ਨਗਰਾਂ ਦੇ ਲੋਕ, ਜਿਹੜੇ ਜਿਹੜੇ ਵੀ, ਜਿਨ੍ਹਾਂ ਜਿਨ੍ਹਾਂ ਨੂੰ ਵੀ ਪਤਾ ਲੱਗਦਾ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਸਵਾਰੀ ਜਾ ਰਹੀ ਹੈ, ਉਹ ਆਉਂਦੇ ਨੇ, ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ।
ਬਾਲਕ ਰੂਪ ਹੋਤ ਬਲਿਹਾਰੇ,
ਸਤਿਗੁਰਾਂ ਦੇ ਬਾਲ ਰੂਪ ਤੋਂ ਬਲਿਹਾਰ ਜਾਂਦੇ ਨੇ। ਬਾਲ ਰੂਪ ਚ ਨੇ 8 ਕੁ ਸਾਲਾਂ ਦੀ ਉਮਰ ਹੈ, ਸਾਢੇ ਅੱਠਾਂ ਸਾਲਾਂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੋਹਣਾ ਸਵਰੂਪ ਹੈ, ਵੇਖ ਵੇਖ ਕੇ ਸਾਰੇ ਸਿੱਖ ਬਲਿਹਾਰ ਜਾਂਦੇ ਨੇ, ਵਾਰੇ ਵਾਰੇ ਜਾਂਦੇ ਨੇ ਸਤਿਗੁਰਾਂ ਦੇ ਸਵਰੂਪ ਤੋਂ, ਤੇ ਬਦੋ ਬਦੀ ਉਹਨਾਂ ਦੀ ਰਸਨਾ ਤੋਂ ਨਿਕਲਦਾ ਹੈ। ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਐਸੇ ਸਤਿਗੁਰਾਂ ਤੋਂ ਬਲਿਹਾਰ ਜਾਂਦੇ ਨੇ, ਵਾਰੇ ਵਾਰੇ ਜਾਂਦੇ ਹਨ।
ਇੱਕ ਦਿਵਸ ਮਗ ਚੱਲ ਬੋ ਰਹੇ ਹੋ,
ਇੱਕ ਦਿਨ ਦਾ ਪੈਂਡਾ ਰਹਿ ਗਿਆ, ਦਿੱਲੀ ਦੇ ਨੇੜੇ ਪਹੁੰਚ ਕੇ ਚਲਦਿਆਂ ਚਲਦਿਆਂ ਬਸ ਇੱਕ ਦਿਨ ਦਾ ਰਸਤਾ ਹੋਰ ਸੀ, ਇੱਕ ਦਿਨ ਚੱਲ ਕੇ ਦਿੱਲੀ ਪਹੁੰਚ ਜਾਣਾ ਸੀ, ਇੱਕ ਦਿਨ ਦਾ ਪੈਂਡਾ ਦਿੱਲੀ ਤੱਕ ਜਾਣ ਦਾ ਇੱਕ ਦਿਨ ਦਾ ਹੋਰ ਬਚਿਆ ਸੀ।
ਜੈ ਸਿੰਘ ਦੂਤਾਨ ਸਭ ਕਹਿਓ,
ਤੇ ਜਦੋਂ ਮਹਾਰਾਜ ਜੀ ਨੇ ਡੇਰਾ ਕੀਤਾ ਸੀ, ਅਗਲੇ ਦਿਨ ਚੱਲਣਾ ਸੀ ਤੇ ਪਹੁੰਚ ਜਾਣਾ ਸੀ ਦਿੱਲੀ, ਤੋ ਜੈ ਸਿੰਘ ਦਾ ਜਿਹੜਾ ਦੂਤ ਪ੍ਰਧਾਨ ਵਜ਼ੀਰ ਸੀ, ਉਹਨੇ ਮਹਾਰਾਜ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਕੋਲ ਆ ਕੇ ਬੇਨਤੀ ਕੀਤੀ।
ਲਿਖ ਸੁਦ ਮੈਂ ਅਬ ਪਥੋਂ ਅਗਾਰੇ,
ਕਹਿਣ ਲੱਗਾ ਸਤਿਗੁਰੂ ਜੀ ਆਪਾਂ ਹੁਣ ਦਿੱਲੀ ਪਹੁੰਚ ਚੱਲੇ ਆ, ਇੱਕ ਦਿਨ ਦਾ ਪੈਂਡਾ ਹੋਰ ਬਾਕੀ ਬਚਦਾ, ਕੱਲ ਸ਼ਾਮ ਤੱਕ ਆਪਾਂ ਦਿੱਲੀ ਹੋਵਾਂਗੇ, ਪਰ ਮਹਾਰਾਜ ਮੇਰੀ ਬੇਨਤੀ ਹੈ ਕਿ ਤੁਸੀਂ ਚੱਲ ਕੇ ਆਇਓ ਤੇ ਮੈਂ ਤੁਹਾਡੇ ਆਉਣ ਦੀ ਖਬਰ ਪਹਿਲਾਂ ਭੇਜ ਦਿਆਂ। ਦਿੱਲੀ ਰਾਜੇ ਜੈ ਸਿੰਘ ਨੂੰ ਜਿਹਨੇ ਤੁਹਾਨੂੰ ਬੇਨਤੀ ਕਰਕੇ ਬੁਲਾਇਆ, ਰਾਜੇ ਜੈ ਸਿੰਘ ਨੂੰ ਮੈਂ ਆਪ ਜੀ ਦੇ ਆਉਣ ਦੀ ਸੁੱਧ ਖਬਰ ਉਹ ਪਹਿਲਾਂ ਅੱਗੇ ਭੇਜਦਿਆਂ।
ਸੁਣੈ ਨਿਤੈ ਹਰਕਤ ਭਾਰੀ,
ਜਦੋਂ ਜੈ ਸਿੰਘ ਸੁਣੇਗਾ ਕਿ ਤੁਸੀਂ ਦਿੱਲੀ ਪਹੁੰਚਣ ਵਾਲੇ ਹੋ, ਸੁਣ ਕੇ ਉਹ ਬੜੀ ਖੁਸ਼ੀ ਜ਼ਾਹਰ ਕਰੇਗਾ, ਰਾਜਾ ਜੈ ਸਿੰਘ ਬੜਾ ਖੁਸ਼ ਹੋਵੇਗਾ, ਪ੍ਰਸੰਨ ਹੋਵੇਗਾ।
ਰਾਵਰ ਕੇ ਆਵੇ ਅਗਵਾਈ,
ਉਹ ਅੱਗੇ ਆਏਗਾ ਆਪ ਜੀ ਦੇ ਦਰਸ਼ਨ ਕਰਨ ਵਾਸਤੇ, ਦਿੱਲੀਓਂ ਚੱਲ ਕੇ ਅੱਗੇ ਮੂਹਰੇ ਆ ਕੇ ਆਪ ਜੀ ਦਾ ਸਵਾਗਤ ਕਰੇਗਾ, ਜਿਉ ਆਇਆ ਕਰੇਗਾ,
ਸਾਦਰ ਰੱਖੇ ਦੁੱਖ ਵਡਾਏ,
ਔਰ ਤੁਹਾਡਾ ਸਤਿਕਾਰ ਰੱਖੇਗਾ, ਤੁਹਾਡਾ ਆਦਰ, ਤੁਹਾਡਾ ਮਾਣ, ਤੁਹਾਡੀ ਵਡਿਆਈ ਉਹਨੂੰ ਉਜਾਗਰ ਕਰੇਗਾ, ਪ੍ਰਗਟ ਕਰੇਗਾ।
ਵੱਡ ਸਮਾਜ ਤੋਂ ਪੂਰੀ ਪ੍ਰਵੇਸ਼,
ਮਹਾਰਾਜ ਜੀ ਆਪ ਜੀ ਵੱਡੇ ਸਾਜੋ ਸਮਾਜ ਸਹਿਤ ਸ਼ਾਨੋ ਸ਼ੌਕਤ ਦੇ ਨਾਲ, ਜ਼ਾਹੋ ਜਲਾਲ ਦੇ ਨਾਲ ਦਿੱਲੀ ਵਿੱਚ ਪ੍ਰਵੇਸ਼ ਕਰਨਾ। ਏਦਾਂ ਹੀ ਥੋੜੀ ਆਪਾਂ ਸਿੱਧਾ ਦਿੱਲੀ ਚ ਜਾਣਾ, ਜੈ ਸਿੰਘ ਆਏਗਾ ਅੱਗੇ ਆ ਕੇ ਆਪ ਜੀ ਦਾ ਸਵਾਗਤ ਕਰੇਗਾ, ਦੀਪਮਾਲਾ ਹੋਵੇਗੀ, ਫੁੱਲਾਂ ਦੀ ਵਰਖਾ ਹੋਵੇਗੀ, ਪੂਰੇ ਜਾਹੋ ਜਲਾਲ ਨਾਲ, ਪੂਰੇ ਤੇਜ ਪ੍ਰਤਾਪ ਸਹਿਤ ਆਪ ਜੀ ਨੇ ਦਿੱਲੀ ਚ ਪ੍ਰਵੇਸ਼ ਕਰਨਾ।
ਦਰਸੈ ਤੁਮਕੋ ਸਿੱਖ ਆਸ਼ੀਸ਼,
ਆਸ਼ੀਸ਼ ਕਰਕੇ ਜਿਹੜੇ ਦਿੱਲੀ ਦੇ ਸਿੱਖ ਨੇ ਉਹਨਾਂ ਨੂੰ ਵੀ ਪਤਾ ਲੱਗ ਜਾਏਗਾ ਕਿ ਸਤਿਗੁਰੂ ਜੀ ਆ ਗਏ ਨੇ, ਤੇ ਸਿੱਖ ਵੀ ਹੁਮ ਹੁਮਾ ਕੇ ਅਨੇਕਾਂ ਸੰਗਤ ਗੁਰੂ ਕੇ ਪਿਆਰੇ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਚੱਲ ਕੇ ਆਉਣਗੇ।
ਹੁਣ ਸਤਿਗੁਰ ਨੇ ਬਚ ਫੁਰਮਾਇਓ,
ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜੈ ਸਿੰਘ ਦੇ ਦੂਤ ਦੀ ਇਹ ਬੇਨਤੀ ਸੁਣੀ, ਸੁਣ ਕੇ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬੋਲੇ, ਇਸ ਦੂਤ ਨੂੰ ਕਹਿਣ ਲੱਗੇ,
ਮਤ ਹਮਰੋ ਜਿਮ ਤੁਮ ਲਖ ਪਾਇਓ।
ਮਹਾਰਾਜ ਜੀ ਕਹਿੰਦੇ, ਦੂਤ ਜੀ, ਜਿਹੋ ਜਿਹਾ ਮਤ ਸਾਡਾ ਸੀ ਉਹ ਤੁਸੀਂ ਵੀ ਜਾਣ ਲਿਆ। ਅਸੀਂ ਵੀ ਚਾਹੁੰਦੇ ਸੀ ਕਿ ਸਾਡੇ ਆਉਣ ਦੀ ਖਬਰ ਰਾਜੇ ਜੈ ਸਿੰਘ ਨੂੰ ਭੇਜ ਦਿੱਤੀ ਜਾਵੇ, ਦਿੱਲੀ ਦੀ ਸੰਗਤ ਨੂੰ ਖਬਰ ਭੇਜ ਦਿੱਤੀ ਜਾਏ ਕਿ ਅਸੀਂ ਨੇੜੇ ਪਹੁੰਚ ਗਏ ਹਾਂ। ਇਹ ਸਾਡੇ ਵੀ ਨਿੱਜ ਮਤ ਦਾ ਮਨ ਦਾ ਸੁਭਾਅ ਸੀ ਜਿਹੜਾ ਤੁਸੀਂ ਆ ਕੇ ਪ੍ਰਗਟ ਕਰਕੇ ਦੱਸਿਆ।
ਤੈਸੀ ਤਾਂ ਜਾਏ ਤੁਮ ਪਾਖੋ।
ਬਿਲਕੁਲ ਦੂਤ ਜੀ, ਤੁਸੀਂ ਜਾਓ ਅੱਗੇ ਜਾ ਕੇ ਵਜ਼ੀਰ ਸਾਹਿਬ, ਤੁਸੀਂ ਰਾਜੇ ਜੈ ਸਿੰਘ ਨੂੰ ਦੱਸੋ ਸਾਡੇ ਆਉਣ ਦੀ ਖਬਰ ਉਹਨੂੰ ਜਾ ਕੇ ਦਿਓ।
ਪ੍ਰਣ ਪੂਰਨ ਕੋਰ ਅਬ ਲਖੋ।
ਉਹਨੇ ਜਿਹੜਾ ਪ੍ਰਣ ਕੀਤਾ ਸੀ ਉਹਦਾ ਪ੍ਰਣ ਪੂਰਾ ਹੋ ਜਾਏਗਾ। ਉਹਨੇ ਪ੍ਰਣ ਕੀਤਾ ਸੀ ਵੀ ਮੈਂ ਸਤਿਗੁਰਾਂ ਨੂੰ ਦਿੱਲੀ ਬੁਲਾਉਣਾ, ਉਹਨਾਂ ਦੇ ਦਰਸ਼ਨ ਕਰਨੇ ਨੇ। ਉਹਨੂੰ ਕਹੋ ਕਿ ਉਹਦੇ ਪ੍ਰਣ ਨੂੰ ਹੁਣ ਪੂਰਨ ਹੋਣ ਦਾ ਸਮਾਂ ਆ ਪਹੁੰਚਿਆ, ਪਰ ਇੱਕ ਪ੍ਰਣ ਸਾਡਾ ਵੀ ਕੀਤਾ ਹੋਇਆ ਵਜ਼ੀਰ ਸਾਹਿਬ, ਅਸੀਂ ਤੁਹਾਨੂੰ ਦੱਸ ਕੇ ਆਏ ਹਾਂ ਕੀਰਤਪੁਰ ਸਾਹਿਬ ਤੋਂ। ਜਦੋਂ ਚੱਲੇ ਸੀ ਉਦੋਂ ਤੁਹਾਨੂੰ ਆਪਣਾ ਪ੍ਰਣ ਕੀਤਾ ਦੱਸਿਆ ਸੀ ਕਿ ਸਾਡਾ ਵੀ ਇੱਕ ਪ੍ਰਣ ਕੀਤਾ ਹੋਇਆ, ਉਹ ਪ੍ਰਣ ਅਸੀਂ ਆਪਣਾ ਜ਼ਰੂਰ ਪੂਰਾ ਕਰਨਾ ਹੈ।
ਸਾਡਾ
ਉਹ ਪ੍ਰਣ ਹੈ ਕਿ ਅਸੀਂ ਨੁਰੰਗੇ ਨੂੰ ਨਹੀਂ ਮਿਲਣਾ, ਨੁਰੰਗੇ ਨੂੰ ਨਹੀਂ ਮਿਲਣਾ। ਇਹ ਸਾਡਾ ਪ੍ਰਣ ਕੀਤਾ ਹੋਇਆ ਵੀ ਨਾ ਉਹਦੇ ਦਰਸ਼ਨ ਕਰਨੇ ਨੇ ਨਾ ਉਹਨੂੰ ਦਰਸ਼ਨ ਦੇਣੇ ਨੇ। ਇਹ ਪ੍ਰਣ ਸਾਡਾ ਦਿੱਲੀ ਵਿੱਚ ਆਉਣ ਤੋਂ ਪਹਿਲਾਂ ਅਸੀਂ ਕੀਤਾ ਹੋਇਆ ਸੀ, ਔਰ ਸਾਡਾ ਇਹ ਪ੍ਰਣ ਪੂਰਾ ਕਰਨ ਦੀ ਅਭਿਲਾਖਾ ਤੁਹਾਡੇ ਅੰਦਰ ਹੋਣੀ ਚਾਹੀਦੀ ਹੈ। ਸਾਡੇ ਅੰਦਰ ਅਭਿਲਾਖਾ ਅਸੀਂ ਇਹ ਪ੍ਰਣ ਪੂਰਾ ਕਰਨਾ, ਤੁਸੀਂ ਵੀ ਇਸ ਪ੍ਰਣ ਨੂੰ ਪੂਰਾ ਕਰਨ ਦੀ ਅਭਿਲਾਖਾ ਕਰੋ।
ਉਚਿਤ ਕਰਨ ਕੋ ਤੁਮ ਹੋ ਤੈਸੇ।
ਹਾਂ, ਹੁਣ ਤੁਸੀਂ ਇਹ ਕੰਮ ਕਰਨਾ ਕਿ ਸਾਡਾ ਬਾਦਸ਼ਾਹ ਨਾਲ ਕਿਸੇ ਤਰੀਕੇ ਮੇਲ ਨਾ ਹੋਵੇ। ਤੁਹਾਡੇ ਕਹਿਣ ਤੇ ਅਸੀਂ ਦਿੱਲੀ ਤਾਂ ਆ ਗਏ ਹਾਂ, ਪਰ ਹੁਣ ਅਸੀਂ ਬਾਦਸ਼ਾਹ ਨੂੰ ਨਹੀਂ ਮਿਲਣਾ ਚਾਹੁੰਦੇ, ਨੁਰੰਗੇ ਨਾਲ ਅਸੀਂ ਮੇਲ ਨਹੀਂ ਕਰਨਾ ਚਾਹੁੰਦੇ। ਇਹਦੇ ਵਿੱਚ ਹੁਣ ਤੁਸੀਂ ਉਦਮ ਕਰਨਾ।
ਆਪ ਜਾਏ ਸਮਝਾਓ ਰਾਜਾ, ਹਮ ਆਵਤ ਲੈ ਮਿਲੋ ਸਮਾਜਾ।
ਜਾਓ ਵਜ਼ੀਰ ਸਾਹਿਬ, ਤੁਸੀਂ ਜਾਓ ਅੱਗੇ ਜਾ ਕੇ ਪਹਿਲਾਂ ਰਾਜੇ ਜੈ ਸਿੰਘ ਨੂੰ ਸਾਰੀ ਗੱਲ ਸਮਝਾ ਦਿਓ, ਉਹਨੂੰ ਸਾਰੀ ਸਾਡੀ ਗੱਲ ਦੱਸ ਦਿਓ ਵੀ ਅਸੀਂ ਬਾਦਸ਼ਾਹ ਨੂੰ ਨਹੀਂ ਮਿਲਣਾ, ਅਸੀਂ ਰਾਜੇ ਜੈ ਸਿੰਘ ਦੇ ਪ੍ਰੇਮ ਦੇ ਬੱਝੇ ਹੋਏ ਚੱਲ ਕੇ ਆਏ ਹਾਂ, ਉਹਦੇ ਪ੍ਰੇਮ ਨੂੰ ਪਰਖ ਕੇ ਆਏ ਹਾਂ, ਹੋਰ ਅਸੀਂ ਕੋਈ ਕਾਮਨਾ ਧਾਰ ਕੇ ਨਹੀਂ ਇੱਥੇ ਦਿੱਲੀ ਪਹੁੰਚੇ, ਇਹ ਦੱਸ ਦਿਓ ਤੇ ਜਾ ਕੇ ਸਾਡੇ ਆਉਣ ਦੀ ਖਬਰ ਦੇ ਦਿਓ।
ਗੁਰ ਸੰਗਤ ਕੋ ਦਿਓ ਸੁਣਾਏ।
ਉਹਨੂੰ ਕਹੋ ਕਿ ਆ ਕੇ ਉਹ ਸਾਨੂੰ ਆਪਣੇ ਸਮਾਜ ਸਹਿਤ ਮਿਲੇ, ਤੇ ਜਿੰਨੀਆਂ ਗੁਰੂ ਕੀਆਂ ਸੰਗਤਾਂ ਨੇ ਦਿੱਲੀ ਵਿੱਚ, ਗੁਰੂ ਨਾਨਕ ਨਾਮ ਲੇਵਾ ਸਿੱਖ ਨੇ, ਉਹਨਾਂ ਸਾਰੀਆਂ ਸੰਗਤਾਂ ਨੂੰ ਸਿੱਖਾਂ ਨੂੰ ਸਾਡੇ ਆਉਣ ਦੀ ਖਬਰ ਦੇ ਦਿੱਤੀ ਜਾਵੇ।
ਮੁਖੀ ਮਸੰਦ ਮਿਲਾ ਸਭ ਆਏ।
ਜਿਹੜੇ ਦਿੱਲੀ ਵਿੱਚ ਮੁਖੀ ਮਸੰਦ ਨੇ ਸੰਗਤਾਂ ਦੇ, ਉਹ ਮਸੰਦ ਆ ਕੇ ਸਾਨੂੰ ਮਿਲਣ, ਸਾਡੇ ਨਾਲ ਮੁਲਾਕਾਤ ਕਰਨ।
ਇਹ ਸਤਿਗੁਰ ਆਇਸ ਜਬ ਦੀਨਤ।
ਇਹ ਆਗਿਆ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਉਸ ਦੂਤ ਵਜ਼ੀਰ ਨੂੰ ਦਿੱਤੀ ਹੈ।
ਦੂਤ ਤਿਆਰ ਵੈ ਚਲ ਬੇਕੀਨਤ।
ਉਸੇ ਵਕਤ ਤੋਂ ਦੂਤ ਵਜ਼ੀਰ ਸਤਿਗੁਰਾਂ ਨੂੰ ਨਮਸਕਾਰ ਕਰਕੇ ਦਿੱਲੀ ਨੂੰ ਚੱਲ ਪਿਆ, ਸਤਿਗੁਰਾਂ ਦਾ ਡੇਰਾ ਕਰਵਾ ਕੇ ਆਪ ਸਤਿਗੁਰਾਂ ਦੇ ਆਉਣ ਦੀ ਖਬਰ ਦੇਣ ਵਾਸਤੇ ਦਿੱਲੀ ਨੂੰ ਚੱਲ ਪਿਆ।
ਪੰਥ ਵਿਸਾਲ ਉਲੰਘ ਉਤਾਲ।
ਸਾਰਾ ਪੈਂਡਾ ਦਿੱਲੀ ਤੱਕ ਦਾ ਉਹਨੇ ਛੇਤੀ ਨਾਲ ਤੈਅ ਕੀਤਾ ਹੈ।
ਔਰ ਮੈਂ ਪਹੁੰਚਿਓ ਆਨੰਦ ਨਾਲ,
ਬੜੇ ਆਨੰਦ ਦੇ ਨਾਲ, ਕਿ ਜਿਹੜਾ ਕੰਮ ਮੈਨੂੰ ਜ਼ਿੰਮੇਵਾਰੀ ਦੇ ਕੇ ਭੇਜਿਆ ਸੀ ਰਾਜੇ ਜੈ ਸਿੰਘ ਨੇ, ਉਹ ਜ਼ਿੰਮੇਵਾਰੀ ਮੈਂ ਪੂਰੀ ਨਿਭਾ ਕੇ ਇੱਥੇ ਪਹੁੰਚਿਆ, ਸਤਿਗੁਰਾਂ ਨੂੰ ਆਪਣੇ ਨਾਲ ਲੈ ਕੇ ਆਇਆ। ਇਸ ਗੱਲ ਦੀ ਇਸ ਵਜ਼ੀਰ ਨੂੰ ਬੜੀ ਖੁਸ਼ੀ ਸੀ, ਬੜੀ ਖੁਸ਼ੀ ਤੇ ਬੜੇ ਆਨੰਦ ਦੇ ਨਾਲ ਇਹ ਦਿੱਲੀ ਪਹੁੰਚਿਆ ਹੈ।
ਜਾਏ ਮਿਲਿਓ ਜੈ ਸਿੰਘ ਸਵਾਈ।
ਰਾਜੇ ਜੈ ਸਿੰਘ ਸਵਾਈ ਨੂੰ ਜਾ ਕੇ ਵਜ਼ੀਰ ਮਿਲਿਆ। ਜੈ ਸਿੰਘ ਜਿੱਥੇ ਰਹਿੰਦਾ ਸੀ ਬੰਗਲੇ ਦੇ ਅੰਦਰ, ਬੰਗਲਾ ਸਾਹਿਬ ਵਾਲੇ ਸਥਾਨ ਦੇ ਨੇੜੇ ਇਹਦਾ ਮਹਿਲ ਸੀ, ਉੱਥੇ ਰਾਜੇ ਜੈ ਸਿੰਘ ਦਾ ਬਗੀਚਾ ਸੀ ਜਿੱਥੇ ਸਤਿਗੁਰਾਂ ਦਾ ਇਹਨੇ ਉਤਾਰਾ ਕਰਾਉਣਾ ਹੈ। ਉੱਥੇ ਵਜ਼ੀਰ ਚੱਲ ਕੇ ਰਾਜੇ ਜੈ ਸਿੰਘ ਕੋਲ ਪਹੁੰਚਿਆ ਹੈ।
ਸਕਲ ਹਕੀਕਤ ਕਥਤ ਸੁਣਾਈ।
ਸਾਰੀ ਹਕੀਕਤ ਕਹਿ ਕੇ ਸੁਣਾਈ, ਜੋ ਰਸਤੇ ਦੀ ਹੋਈ ਬੀਤੀ ਹੈ ਉਹ ਸਾਰੀ ਹਕੀਕਤ ਸੁਣਾਈ ਹੈ।
ਮਹਾਰਾਜ ਸੁਣ ਮੇਰੀ ਬਾਤ, ਰਾਵਰ ਭਾਗ ਮੈਦ ਬਖਿਆਤ।
ਵਜ਼ੀਰ ਬੋਲਿਆ, ਰਾਜੇ ਜੈ ਸਿੰਘ ਨੂੰ ਕਹਿਣ ਲੱਗਾ, ਰਾਜਨ ਤੇਰੇ ਬੜੇ ਵੱਡੇ ਭਾਗ ਹਨ, ਮੇਰੀ ਗੱਲ ਸੁਣੀ ਹੁਣ ਧਿਆਨ ਨਾਲ, ਤੇਰੇ ਭਾਗ ਬੜੇ ਸਵੱਲੇ ਨੇ, ਤੇਰੇ ਭਾਗ ਕੋਈ ਪੂਰਵਲੇ ਜਨਮਾਂ ਦੇ ਕੀਤੇ ਚੰਗੇ ਕਰਮ ਨੇ ਜਿਹੜੇ ਜਾਗੇ ਨੇ ਫਲੀ ਭੂਤ ਹੋਏ ਹਨ।
ਬਹੁਤ ਬਾਰ ਪੂਰਬ ਪਤੀ ਆਇਓ ਅਨਬਨ ਕਾਰਜ ਵੀ ਬਣ ਜਾਇਓ।
ਮੈਂ ਪਹਿਲਾਂ ਕਈ ਵਾਰੀ ਪਤਿਆ ਕੇ ਅਜਮਾ ਕੇ ਵੇਖਿਆ ਹੈ ਹੇ ਰਾਜਾ, ਤੇਰੇ ਭਾਗਾਂ ਨੂੰ ਅਜਮਾ ਕੇ ਵੇਖਿਆ ਕਿ ਤੇਰੇ ਭਾਗ ਬੜੇ ਚੰਗੇ ਨੇ ਕਿ ਜਿਹੜਾ ਅਨ ਬਣਿਆ ਕੰਮ ਹੈ ਨਾ ਬਣਨ ਵਾਲਾ ਉਹ ਵੀ ਤੇਰੇ ਭਾਗਾਂ ਕਰਕੇ ਬਣ ਜਾਂਦਾ। ਤੇਰੇ ਭਾਗ ਹੀ ਕੋਈ ਇਹੋ ਜਿਹੇ ਚੰਗੇ ਨੇ ਕਿ ਕਈ ਵਾਰੀ ਮੈਂ ਪਹਿਲਾਂ ਅਜਮਾ ਕੇ ਪਤਿਆ ਕੇ ਵੇਖਿਆ ਕਿ ਅਨ ਬਣਿਆ ਕੰਮ ਵੀ ਤੇਰੇ ਭਾਗਾਂ ਕਰਕੇ ਬਣ ਜਾਂਦਾ ਹੈ।
ਇਤਿਆਮਨ ਕੋ ਜਿਨੋ ਨਾ ਆਸ਼ਾ।
ਹਾਲਾਂਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਇੱਥੇ ਨਹੀਂ ਸੀ ਆਉਣਾ ਚਾਹੁੰਦੇ, ਮਹਾਰਾਜ ਜੀ ਦਿੱਲੀ ਨਹੀਂ ਸੀ ਆਉਣਾ ਚਾਹੁੰਦੇ, ਉਹਨਾਂ ਦਾ ਦਿੱਲੀ ਆਉਣ ਦਾ ਕੋਈ ਆਸ਼ਾ ਕੋਈ ਮਨੋਰਥ ਨਹੀਂ ਸੀ।
ਕਿਵੋ ਨਮਨ ਕਥੰ ਪ੍ਰਕਾਸ਼ਾ।
ਹਾਲਾਂਕਿ ਮੈਂ ਪਹਿਲਾਂ ਜਾ ਕੇ ਉਹਨਾਂ ਨੂੰ ਬੇਨਤੀ ਕੀਤੀ ਸੀ, ਉਹ ਮੰਨਦੇ ਨਹੀਂ ਸਨ। ਉਹਨਾਂ ਨੇ ਮੇਰੀ ਬੇਨਤੀ ਨੂੰ ਪਹਿਲਾਂ ਪ੍ਰਵਾਨ ਨਹੀਂ ਸੀ ਕੀਤਾ ਦਿੱਲੀ ਆਉਣ ਵਾਸਤੇ, ਉਹਨਾਂ ਨੇ ਇਨਕਾਰ ਕਰ ਦਿੱਤਾ ਸੀ।
ਸੋ ਤੁਮ ਨਾਮ ਸੁਨਤ ਚੱਲ ਆਏ ਦੀਨ ਦੁਨੀ ਜੋ ਹੋਤ ਸਾਏ।
ਪਰ ਹੇ ਜੈ ਸਿੰਘ, ਜਦੋਂ ਮੈਂ ਤੇਰਾ ਨਾਂ ਲਿਆ, ਤੇਰੀ ਭਾਵਨਾ ਦੱਸੀ, ਤੇਰੇ ਅੰਦਰ ਦਾ ਪ੍ਰੇਮ ਦੱਸਿਆ ਕਿ ਜੈ ਸਿੰਘ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ, ਤੇਰਾ ਨਾਂ ਸੁਣ ਕੇ ਤੇਰੇ ਪ੍ਰੇਮ ਦੇ ਵਿੱਚ ਬੱਝੇ ਹੋਏ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਚੱਲ ਕੇ ਦਿੱਲੀ ਆਏ ਨੇ। ਐਸੇ ਸਤਿਗੁਰੂ ਜੀ ਜਿਹੜੇ ਦੀਨ ਤੇ ਦੁਨੀਆਂ ਵਿੱਚ ਆਪਣਿਆਂ ਸੇਵਕਾਂ ਤੇ ਸਿੱਖਾਂ ਦੀ ਸਹਾਇਤਾ ਕਰਨ ਵਾਲੇ ਸਹਾਇਕ ਹਨ।
ਮੈਂ ਆਵਨ ਕੋ ਕਾਰਨ ਭਾਰੀ।
ਹਾਲਾਂਕਿ ਉਹਨਾਂ ਦੇ ਇੱਥੇ ਆਉਣ ਦਾ ਕੋਈ ਵੱਡਾ ਭਾਰੀ ਕਾਰਨ ਨਹੀਂ ਸੀ।
ਸੁਣੋ ਆਪ ਮੈਂ ਕਰੋ ਉਚਾਰੀ।
ਸੁਣੋ, ਹਾਲਾਂਕਿ ਉਹਨਾਂ ਦਾ ਇੱਥੇ ਆਉਣ ਦਾ ਕੋਈ ਕਾਰਨ ਨਹੀਂ ਸੀ, ਕਿਉਂ ਉਹ ਮੈਂ ਤੁਹਾਨੂੰ ਦੱਸਦਾ ਹਾਂ, ਉਹ ਧਿਆਨ ਨਾਲ ਸੁਣੋ।
ਮੈਂ ਮਲੇਚ ਕੋ ਦਰਸ਼ਨ ਲੈਣਾ।
ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਬਚਨ ਕੀਤੇ ਨੇ, ਉਹ ਕਹਿੰਦੇ ਅਸੀਂ ਮਲੇਚ ਦੇ ਦਰਸ਼ਨ ਨਹੀਂ ਕਰਨੇ। ਮਲੇਚ ਕੌਣ ਹੈ? ਔਰੰਗਜ਼ੇਬ। ਉਹਨਾਂ ਨੇ ਇਹ ਬਚਨ ਕੀਤਾ ਕਿ ਅਸੀਂ ਮਲੇਚ ਦੇ ਨੁਰੰਗੇ ਦੇ ਦਰਸ਼ਨ ਨਹੀਂ ਕਰਨੇ।
ਨੈ ਨਿਕਟ ਜਾਏ ਆਪਣੋ ਨੈ ਦੇਣਾ।
ਨਾ ਅਸੀਂ ਉਹਦੇ ਦਰਸ਼ਨ ਕਰਨੇ ਨੇ ਮਲੇਚ ਦੇ, ਤੇ ਨਾ ਹੀ ਉਹਦੇ ਕੋਲ ਜਾ ਕੇ ਉਹਨੂੰ ਦਰਸ਼ਨ ਦੇਣੇ ਹਨ।
ਪ੍ਰਥਮ ਕੀਓ ਪ੍ਰਣ ਸ਼੍ਰੀ ਹਰ ਰਾਏ।
ਇਹ ਪ੍ਰਣ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕੀਤਾ, ਤੇ ਇਸ ਤੋਂ ਪਹਿਲਾਂ ਉਹਨਾਂ ਦੇ ਪਿਤਾ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਨੇ ਵੀ ਇਹੀ ਪ੍ਰਣ ਕੀਤਾ ਸੀ।
ਅੰਤ ਲੋ ਨਿਭਾਏ।
ਉਹਨਾਂ ਨੇ ਆਪਣੇ ਸਰੀਰ ਦੇ ਅੰਤਮ ਸਵਾਸ ਤੱਕ ਆਪਣੇ ਇਸ ਪ੍ਰਣ ਨੂੰ ਨਿਭਾਇਆ। ਉਹ ਔਰੰਗਜ਼ੇਬ ਨੂੰ ਨਾ ਮਿਲੇ ਨੇ ਤੇ ਨਾ ਹੀ ਉਹਨੂੰ ਆਪਣੇ ਦਰਸ਼ਨ ਦਿੱਤੇ ਹਨ।
ਗੱਦੀ ਬੈਠ ਇਨੋ ਪ੍ਰਣ ਕੀਨਾ।
ਉਹਨਾਂ ਦੇ ਥਾਂ ਤੇ ਗੱਦੀ ਤੇ ਬੈਠਦਿਆਂ ਜਿਵੇਂ ਇਹਨਾਂ ਦੇ ਪਿਤਾ ਨੇ ਪ੍ਰਣ ਕੀਤਾ ਸੀ, ਉਸੇ ਤਰ੍ਹਾਂ ਦਾ ਪ੍ਰਣ ਅੱਗੋਂ ਇਹਨਾਂ ਨੇ ਵੀ ਕੀਤਾ, ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਵੀ ਕੀਤਾ, ਉਹੀ ਪ੍ਰਣ ਇਹਨਾਂ ਨੇ ਆਪਣੇ ਪਿਤਾ ਸਮਾਨ ਕੀਤਾ।
ਗੱਦੀ ਬੈਠ ਇਨੋ ਪ੍ਰਣ ਕੀਨਾ ਪ੍ਰਿਤ ਸਮਚ ਹੈ ਨਿਬਾਤ ਪਰਬੀਨਾ।
ਗੱਦੀ ਤੇ ਬਹਿ ਕੇ ਇਹਨਾਂ ਨੇ ਪ੍ਰਣ ਕੀਤਾ ਤੇ ਇਹ ਵੀ ਆਪਣੇ ਪਿਤਾ ਦੇ ਸਮੇਤ ਜਿਵੇਂ ਇਹਨਾਂ ਦੇ ਪਿਤਾ ਨੇ ਨਿਭਾਇਆ, ਉਸੇ ਤਰ੍ਹਾਂ ਇਹ ਵੀ ਆਪਣਾ ਪ੍ਰਣ ਆਪਣੇ ਪਿਤਾ ਵਾਂਗਰ ਨਿਭਾਉਣਾ ਚਾਹੁੰਦੇ ਨੇ, ਆਪਣੇ ਪਿਤਾ ਵਾਂਗਰ ਆਪਣੇ ਪ੍ਰਣ ਨੂੰ ਪੂਰਾ ਕਰਨਾ ਚਾਹੁੰਦੇ ਹਨ।
ਕਿਮੋ ਕਰਤੇ ਤੇ ਆਵਤ ਨਾਹੀ ਜਾਏ ਪਰਵੇਸ਼ ਜੰਗਲ ਮਾਏ।
ਅਸੀਂ ਕੁਝ ਕਰ ਲੈਂਦੇ, ਉਹਨਾਂ ਨੇ ਇੱਥੇ ਨਹੀਂ ਸੀ ਆਉਣਾ। ਉਹ ਇੱਕ ਸ਼ਰਤ ਤੇ ਆਏ ਨੇ ਕਿ ਅਸੀਂ ਔਰੰਗਜ਼ੇਬ ਨੂੰ ਨਹੀਂ ਮਿਲਣਾ, ਇਹ ਸ਼ਰਤ ਤੇ ਉਹ ਸਾਡੇ ਨਾਲ ਚੱਲ ਕੇ ਆਏ ਨੇ, ਨਹੀਂ ਤਾਂ ਉਹਨਾਂ ਨੇ ਇੱਥੇ ਨਹੀਂ ਸੀ ਆਉਣਾ ਚੱਲ ਕੇ। ਉਹਨਾਂ ਨੇ ਜੰਗਲ ਦੇ ਇਲਾਕੇ ਚ ਉਧਰ ਕਿਤੇ ਚਲੇ ਜਾਣਾ ਸੀ, ਦਿੱਲੀ ਚੱਲ ਕੇ ਨਹੀਂ ਸੀ ਆਉਣਾ।
ਮੈਂ ਤੁਮਰੀ ਦਿਸ਼ਤੇ ਕੈ ਪ੍ਰੇਮ।
ਹੇ ਰਾਜਾ ਜੈ ਸਿੰਘ, ਮੈਂ ਤੇਰੇ ਵੱਲੋਂ ਤੇਰੇ ਪ੍ਰੇਮ ਨੂੰ ਪ੍ਰਗਟ ਕਰਕੇ ਤੇਰੀਆਂ ਬੇਨਤੀਆਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਚ ਬਾਰ ਬਾਰ ਕੀਤੀਆਂ।
ਕਰ ਦਰਸ਼ਨ ਚਾਤ ਨਿਜ ਛੇਮ।
ਮੈਂ ਤੇਰੇ ਵੱਲੋਂ ਬੇਨਤੀਆਂ ਕੀਤੀਆਂ ਕਿ ਰਾਜਾ ਜੈ ਸਿੰਘ ਸਤਿਗੁਰੂ ਜੀ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ, ਉਹ ਤੁਹਾਡੇ ਦਰਸ਼ਨ ਕਰਕੇ ਆਪਣੀ ਕਲਿਆਣ ਚਾਹੁੰਦਾ, ਉਹ ਮੁਕਤੀ ਦੀ ਦਾਤ ਚਾਹੁੰਦਾ ਹੈ।
ਬਾਰ ਬਾਰ ਨਿਬੰਧਨ ਠਾਨੇ।
ਬਾਰ ਬਾਰ ਤੇਰੇ ਵੱਲੋਂ ਬੰਦਨਾ ਸਤਿਗੁਰਾਂ ਦੇ ਚਰਨਾਂ ਚ ਕੀਤੀ ਕਿ ਜੈ ਸਿੰਘ ਨੇ ਤੁਹਾਡੇ ਚਰਨਾਂ ਚ ਬਾਰ ਬਾਰ ਬੰਦਨਾ ਕੀਤੀ ਹੈ।
ਪੁਰੋ ਪੈਜ ਮੈਂ ਜਥਾ ਬਖਾਨੀ।
ਰਾਜੇ ਜੈ ਸਿੰਘ ਦੀ ਪੈਜ ਰੱਖੋ, ਰਾਜੇ ਜੈ ਸਿੰਘ ਦੀ ਪੱਤ ਰੱਖੋ, ਉਹਨੇ ਬਚਨ ਕੀਤਾ ਸੀ ਕਿ ਮੈਂ ਗੁਰੂ ਸਾਹਿਬ ਨੂੰ ਦਿੱਲੀ ਲਿਆਵਾਂਗਾ, ਉਹਨੇ ਬਚਨ ਕੀਤਾ ਹੈ, ਉਹਦੀ ਪੈਜ ਰੱਖ ਲਓ। ਤੁਸੀਂ ਆਪਣੇ ਸੇਵਕਾਂ ਦੀ ਪੈਜ ਰੱਖਦੇ ਹੋ, ਆਪਣੇ ਸੇਵਕਾਂ ਦੀ ਪੱਤ ਰੱਖਦੇ ਹੋ। ਇਹ ਬੇਨਤੀਆਂ ਮੈਂ ਗੁਰੂ ਸਾਹਿਬ ਦੇ ਚਰਨਾਂ ਚ ਕਰਕੇ ਬੜੀ ਮੁਸ਼ਕਲ ਨਾਲ ਉਹਨਾਂ ਨੂੰ ਮਨਾ ਕੇ ਲੈ ਕੇ ਆਇਆ ਹਾਂ।
ਸ਼ਾਹ ਨਿਕਟ ਸਭ ਮੈਂ ਕਰ ਆਇਓ, ਦੀਨ ਬੰਦ ਤੁਮ ਬਿਰਧ ਸਦਾਇਓ।
ਇਹ ਰਾਜਾ ਮੈਂ ਤੇਰੇ ਵੱਲੋਂ ਬੇਨਤੀ ਕੀਤੀ ਕਿ ਜੈ ਸਿੰਘ ਨੇ ਬੇਨਤੀ ਕੀਤੀ ਕਿ ਮੈਂ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਗੱਲ ਕਰਕੇ ਤਾਂ ਆ ਗਿਆ ਕਿ ਗੁਰੂ ਸਾਹਿਬ ਨੂੰ ਮੈਂ ਦਿੱਲੀ ਲੈ ਕੇ ਆਵਾਂਗਾ ਬੇਨਤੀ ਕਰਕੇ। ਇਸ ਕਰਕੇ ਹੁਣ ਜੈ ਸਿੰਘ ਦੀ ਹੇਠੀ ਹੁੰਦੀ ਹੈ। ਜੇ ਤੁਸੀਂ ਦਿੱਲੀ ਨਹੀਂ ਜਾਂਦੇ ਤੇ ਰਾਜੇ ਜੈ ਸਿੰਘ ਦੇ ਨਾਂ ਨੂੰ ਲਾਜ ਲੱਗਦੀ ਹੈ ਵੀ ਜੈ ਸਿੰਘ ਨੇ ਗੱਲ ਕਹੀ ਤਾਂ ਬੜੇ ਦਾਅਵੇ ਨਾਲ ਸੀ ਪਰ ਆਪਣੀ ਕਹੀ ਹੋਈ ਗੱਲ ਪੂਰੀ ਨਹੀਂ ਕਰ ਸਕਿਆ।
ਇੱਕ ਵਾਰ ਪੁਰ ਦਰਸ ਦਿਖਾਵੋ,
ਇੱਕ ਵਾਰ ਚੱਲ ਕੇ ਆਪ ਜੀ ਦਰਸ਼ਨ ਦੇ ਦਿਓ, ਇੱਕ ਵਾਰ ਦਿੱਲੀ ਚੱਲ ਕੇ ਦਰਸ਼ਨ ਵਿਖਾ ਦਿਓ।
ਹੁਣ ਚਿਤ ਚਾਹ ਤਥਾ ਸੁਖ ਪਾਵੋ,
ਫਿਰ ਤੁਹਾਡੇ ਮਨ ਦੀ ਜਿਵੇਂ ਚਾਹ ਹੋਵੇ ਉਸੇ ਤਰ੍ਹਾਂ ਕਰ ਲੈਣਾ, ਉਸੇ ਤਰ੍ਹਾਂ ਸੁਖ ਪ੍ਰਾਪਤ ਕਰਨਾ।
ਮਿਲਨ ਸ਼ਾਹ ਤੋਂ ਰਾਵਰ ਮਰਜ਼ੀ,
ਬਾਦਸ਼ਾਹ ਨੂੰ ਮਿਲਣਾ ਜਾਂ ਨਹੀਂ ਮਿਲਣਾ ਇਹ ਤੁਹਾਡੀ ਮਰਜ਼ੀ ਹੈ। ਉੱਥੇ ਰਾਜਾ ਜੈ ਸਿੰਘ ਤੁਹਾਡੇ ਤੇ ਜ਼ੋਰ ਨਹੀਂ ਪਾਏਗਾ। ਜੇ ਬਾਦਸ਼ਾਹ ਨੂੰ ਮਿਲਣਾ ਤਾਂ ਵੀ ਮਰਜ਼ੀ ਆਪ ਜੀ ਦੀ, ਨਹੀਂ ਮਿਲਣਾ ਤਾਂ ਵੀ ਤੁਹਾਡੀ ਮਰਜ਼ੀ ਹੈ।
ਹਮਨੇ ਕਹੇ ਬੋਰ ਕੁਛ ਅਰਜ਼ੀ,
ਅਸੀਂ ਮੁੜ ਕੇ ਤੁਹਾਨੂੰ ਕੁਝ ਨਹੀਂ ਕਹਾਂਗੇ ਕਿ ਬਾਦਸ਼ਾਹ ਨੂੰ ਮਿਲੋ ਜਾਂ ਨਾ ਮਿਲੋ। ਸਾਡੀ ਤਾਂ ਸਿਰਫ ਇਹ ਬੇਨਤੀ ਕਿ ਤੁਸੀਂ ਇੱਕ ਵਾਰੀ ਦਿੱਲੀ ਚੱਲੋ, ਦਿੱਲੀ ਚੱਲ ਕੇ ਰਾਜੇ ਜੈ ਸਿੰਘ ਨੂੰ ਦਰਸ਼ਨ ਦਿਓ, ਉੱਥੇ ਚੱਲ ਕੇ ਬਾਦਸ਼ਾਹ ਨੂੰ ਮਿਲਣਾ ਜਾਂ ਨਹੀਂ ਮਿਲਣਾ ਇਹ ਤੁਹਾਡੀ ਮਰਜ਼ੀ ਹੈ।
ਇਤਿਆਦਕ ਬੋ ਕੀ ਨਸ ਬੇਨਤੀ,
ਇਤਿਆਦਕ ਬਹੁਤ ਸਾਰੀਆਂ ਬੇਨਤੀਆਂ ਹੈ ਰਾਜਾ ਜੈ ਸਿੰਘ ਤੇਰੇ ਵੱਲੋਂ, ਏਦਾਂ ਬਹੁਤ ਸਾਰੀਆਂ ਬੇਨਤੀਆਂ ਮੈਂ ਸਤਿਗੁਰਾਂ ਦੇ ਚਰਨਾਂ ਚ ਕੀਤੀਆਂ ਨੇ।
ਸੁਣਤ ਪ੍ਰੇਮ ਤਜ ਦੀਨਸ ਗਿਣਤੀ,
ਤੇਰੇ ਮਨ ਦਾ ਪ੍ਰੇਮ ਸੁਣ ਕੇ, ਤੇਰੇ ਮਨ ਦੀ ਭਾਵਨਾ ਸੁਣ ਕੇ ਉਹਨਾਂ ਨੇ ਆਪਣੀਆਂ ਸਾਰੀਆਂ ਗਿਣਤੀਆਂ ਗਟੀਆਂ ਤਿਆਗ ਦਿੱਤੀਆਂ।
ਦਾਸ ਸਮਾਨ ਜਾਣ ਕਰ ਆਏ,
ਔਰ ਤੈਨੂੰ ਆਪਣਾ ਦਾਸ ਜਾਣ ਕੇ, ਆਪਣਾ ਸੇਵਕ ਜਾਣ ਕੇ ਤੇਰੇ ਤੇ ਕਿਰਪਾ ਕਰਨ ਵਾਸਤੇ ਚੱਲ ਕੇ ਆਏ ਹਨ।
ਨਿਤ ਪਹੁੰਚਿਆ ਸਮਦਾਏ,
ਉਹ ਆਪ ਆਏ ਨੇ ਚੱਲ ਕੇ ਜਿਨ੍ਹਾਂ ਦੇ ਦਰਸ਼ਨ ਕਰਨ ਵਾਸਤੇ ਕੁੱਲ ਦੁਨੀਆ ਉਹਨਾਂ ਦੇ ਕੋਲ ਜਾਂਦੀ ਹੈ। ਹੇ ਜੈ ਸਿੰਘ ਤੇਰੇ ਕਿੰਨੇ ਸਵੱਲੇ ਭਾਗ ਨੇ ਕਿ ਉਹ ਖੁਦ ਤੈਨੂੰ ਦਰਸ਼ਨ ਦੇਣ ਲਈ ਆਏ ਨੇ, ਜਿਨ੍ਹਾਂ ਦੇ ਦਰਸ਼ਨ ਕਰਨ ਵਾਸਤੇ ਕੁੱਲ ਦੁਨੀਆ ਉਹਨਾਂ ਦੇ ਕੋਲ ਜਾਂਦੀ ਹੈ।
ਸੰਗਤ ਦੇਸ਼ ਵਿਦੇਸ਼ ਹਜ਼ਾਰਨ,
ਦੇਸ਼ਾਂ ਵਿਦੇਸ਼ਾਂ ਦੀ ਸੰਗਤ, ਉਹ ਵੀ ਇੱਕ ਦੋ ਚਾਰਾਂ ਦੀ ਗਿਣਤੀ ਚ ਨਹੀਂ, ਹਜ਼ਾਰਾਂ ਦੀ ਗਿਣਤੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ। ਰਾਜਾ ਜੈ ਸਿੰਘ ਮੈਂ ਤਾਂ ਅੱਖਾਂ ਨਾਲ ਵੇਖ ਕੇ ਆਇਆ ਕੀਰਤਪੁਰ ਸਾਹਿਬ ਚ ਮੇਲਾ ਲੱਗਦਾ ਕਿ ਹਜ਼ਾਰਾਂ ਦੀ ਗਿਣਤੀ ਸੰਗਤ ਉਹਨਾਂ ਦੇ ਦਰਸ਼ਨਾਂ ਨੂੰ ਆਉਂਦੀ ਹੈ।
ਕਹਿ ਪ੍ਰੇਮ ਆਨੇ ਉਪਹਾਰਨ,
ਪ੍ਰੇਮ ਕਰਦੇ ਨੇ ਅਨੇਕ ਪ੍ਰਕਾਰ ਦੇ ਉਪਹਾਰ, ਅਨੇਕ ਪ੍ਰਕਾਰ ਦੀਆਂ ਪਿਟਾਵਾਂ ਸਿੱਖ ਉਹਨਾਂ ਦੇ ਚਰਨਾਂ ਚ ਭੇਟ ਕਰਦੇ ਹਨ।
ਦਰਬ ਪਦਾਰਥ ਕੇਰ ਅੰਬਾਰ,
ਮਾਇਆ ਦੇ ਉਪਹਾਰਾਂ ਦੇ, ਮਾਇਆ ਤੋਂ ਇਲਾਵਾ ਹੋਰ ਅਨੇਕ ਪ੍ਰਕਾਰ ਦੀਆਂ ਵਸਤੂਆਂ ਦੇ ਅੰਬਾਰ ਉਹਨਾਂ ਦੇ ਚਰਨਾਂ ਚ ਲੱਗ ਜਾਂਦੇ ਨੇ, ਢੇਰ ਲੱਗ ਜਾਂਦੇ ਨੇ।
ਅਰਪੈ ਪਦ ਪੰਕਜ ਸਿਰਧਾਰ,
ਉਹਨਾਂ ਦੇ ਚਰਨਾਂ ਤੇ ਨਮਸਕਾਰਾਂ ਕਰ ਕਰਕੇ ਲੋਕ ਉਹਨਾਂ ਨੂੰ ਪਿਟਾਵਾਂ ਭੇਟ ਕਰਦੇ ਹਨ।
ਚਤੁਰ ਕੁੰਟ ਕੇ ਸਗਰੇ ਦੇਸ਼,
ਚਾਰਾਂ ਕੁੰਟਾਂ ਦੇ ਉੱਤਰ ਦੱਖਣ ਪੂਰਬ ਪੱਛਮ, ਚਾਰ ਕੁੰਟ ਚਾਰ ਦਿਸ਼ਾਵਾਂ ਨੇ, ਚਾਰਾਂ ਦਿਸ਼ਾਵਾਂ ਵਿੱਚ ਜਿੰਨੇ ਦੇਸ਼ ਨੇ ਉਹਨਾਂ ਦੇਸ਼ਾਂ ਦੇ ਵਿੱਚ ਰਹਿਣ ਵਾਲੇ ਜਿੰਨੇ ਲੋਕ ਹਨ,
ਮੈਂ ਜਿਨ ਕੋ ਲਖਾਂ ਵਿਸ਼ੇਸ਼,
ਜਿਨ੍ਹਾਂ ਨੂੰ ਆ ਕੇ ਲੋਕ ਪੂਜਦੇ ਨੇ ਮੰਨਦੇ ਨੇ, ਵਿਸ਼ੇਸ਼ ਕਰਕੇ ਉਹਨਾਂ ਦੇ ਚਰਨਾਂ ਵਿੱਚ ਨਮਸਕਾਰਾਂ ਕਰਦੇ ਨੇ।
ਸਭ ਕੀ ਕਰੇ ਕਾਮਨਾ ਪੂਰੇ, ਬਾਲਕ ਮੂਰਤ ਮਾਦੁਰ ਰੂਰੇ।
ਇਹ ਜੈ ਸਿੰਘ ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਜਿੰਨੀ ਸੰਗਤ ਆਉਂਦੀ ਹੈ ਹਜ਼ਾਰਾਂ ਦੀ ਗਿਣਤੀ ਚ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸਾਰਿਆਂ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਨੇ, ਸਭ ਦੀਆਂ ਝੋਲੀਆਂ ਭਰਦੇ ਨੇ, ਕਿਸੇ ਨੂੰ ਆਪਣੇ ਦਰੋਂ ਘਰੋਂ ਨਿਰਾਸ਼ ਨਹੀਂ ਜਾਣ ਦਿੰਦੇ। ਬਾਲਕ ਰੂਪ ਵਿੱਚ ਨੇ, ਬਾਲਕ ਮੂਰਤ ਹੈ, ਬੜੀ ਸੁੰਦਰ ਹੈ, ਬੜੀ ਪਿਆਰੀ ਮਿੱਠੀ ਜੀ ਸੂਰਤ ਸਤਿਗੁਰਾਂ ਦੀ ਹੈ।
ਕਹੂੰ ਕਹਾਂ ਲਗ ਗੁਣ ਤਿੰਨ ਕੇਰੇ,
ਮੈਂ ਉਹਨਾਂ ਦੇ ਗੁਣ ਕਿੱਥੇ ਤੱਕ ਕਹਾਂ ਰਾਜਾ ਜੈ ਸਿੰਘ, ਕਿੱਥੇ ਤੱਕ ਉਹਨਾਂ ਦੇ ਗੁਣ ਵਰਣਨ ਕਰਕੇ ਸੁਣਾਵਾ।
ਸ਼ਬਦ ਸਿੰਧ ਲਗ ਗੁਣੀ ਬਡੇਰੇ,
ਜੇ ਮੈਂ ਕਹਾਂ ਨਾ ਕਿ ਸਤਿਗੁਰੂ ਜੀ ਸਮੁੰਦਰ ਨੇ ਗੁਣਾਂ ਦੇ ਸਮੁੰਦਰ ਨੇ, ਇਹ ਸ਼ਬਦ ਵੀ ਉਹਨਾਂ ਦੀ ਸਿਫਤ ਵਿੱਚ ਛੋਟਾ ਹੈ, ਇਹ ਸ਼ਬਦ ਵੀ ਉਹਨਾਂ ਦੀ ਸਿਫਤ ਵਿੱਚ ਛੋਟਾ ਹੈ। ਜੇ ਮੈਂ ਉਹਨਾਂ ਨੂੰ ਗੁਣਾਂ ਦਾ ਸਮੁੰਦਰ ਕਹਾਂ, ਇਹ ਸ਼ਬਦ ਵੀ ਛੋਟਾ ਹੈ।
ਬੜੇ ਪਾਗ ਰਾਵਰ ਕੇ ਪਏ, ਆਏ ਜਿਸੀ ਤੇ ਦਰਸ਼ਨ ਦੇ।
ਇਹ ਰਾਜਾ ਜੈ ਸਿੰਘ ਤੇਰੇ ਕੋਈ ਵੱਡੇ ਭਾਗ ਨੇ, ਸਵੱਲੇ ਭਾਗ ਨੇ ਕਿ ਜਿਹੜੇ ਸਤਿਗੁਰੂ ਜੀ ਆਪ ਖੁਦ ਆ ਕੇ ਤੈਨੂੰ ਦਰਸ਼ਨ ਦੇ ਰਹੇ ਨੇ।
ਰਹੋ ਸਦਾ ਆਇਸ ਅਨਸਾਰੇ,
ਸਦਾ ਉਹਨਾਂ ਦੀ ਆਗਿਆ ਚ ਰਹੀ। ਰਾਜਾ ਜੈ ਸਿੰਘ ਮੈਂ ਉਹਨਾਂ ਦੀ ਕਲਾ ਵੇਖ ਕੇ ਆਇਆ, ਮੈਂ ਉਹਨਾਂ ਦਾ ਪ੍ਰਤਾਪ ਵੇਖਿਆ, ਕਿਵੇਂ ਰਸਤੇ ਵਿੱਚ ਜੀਵਾਂ ਨੂੰ ਨਿਹਾਲ ਕਰਦੇ ਆਏ ਨੇ, ਗੂੰਗਿਆਂ ਤੋਂ ਗੀਤਾ ਦੇ ਅਰਥ ਕਰਾਉਂਦੇ ਆਏ ਨੇ। ਹੇ ਰਾਜਾ ਜੈ ਸਿੰਘ, ਉਹਨਾਂ ਦੇ ਉੱਤੇ ਪੂਰਨ ਭਾਵਨਾ ਤੇ ਆਸਥਾ ਰੱਖੀ, ਉਹਨਾਂ ਦੇ ਅਨੁਸਾਰ ਹੋ ਕੇ ਚੱਲੀ, ਉਹਨਾਂ ਦੀ ਆਗਿਆ ਚੋਂ ਬਾਹਰ ਨਾ ਹੋਵੀਂ।
ਵਿਪਰੈ ਹੋ ਨਾ ਬਨ ਹਿਤਕਾਰੀ,
ਕਦੇ ਉਹਨਾਂ ਤੋਂ ਉਲਟ ਨਾ ਚੱਲੀ, ਉਹਨਾਂ ਦਾ ਹਿਤਕਾਰੀ ਬਣ ਕੇ ਰਹੀ।
ਭਰਾਤਾ ਰਾਮ ਰਾਏ ਸੰਤਾਲ,
ਬਾਬਾ ਰਾਮ ਰਾਏ ਜੋ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਵੱਡੇ ਭਰਾਤਾ ਨੇ, ਉਹ ਤਾਂ ਇੱਕ ਤਲਾਬ ਨੇ ਛੋਟੇ ਜਿਹੇ ਕਰਾਮਾਤਾਂ ਦੇ, ਉਹ ਤਾਂ ਇੱਕ ਛੋਟੇ ਜਿਹੇ ਤਲਾਬ ਦੇ ਸਮਾਨ ਹਨ।
ਉਹ ਅਜ਼ਮਤ ਕੇ ਸਿੰਧ ਵਿਸਾਲ,
ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਕਰਾਮਾਤਾਂ ਦੇ ਸਮੁੰਦਰ ਹਨ। ਰਾਮ ਰਾਏ ਤਾਂ ਤਲਾਬ ਹੈ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਕਰਾਮਾਤਾਂ ਦੇ ਅਥਾਹ ਸਮੁੰਦਰ ਹਨ।
ਲੱਖ ਪ੍ਰੰਤ ਧੀਰਜ ਸਮ ਧਰਨੇ,
ਪਰੰਤੂ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਉਹ ਧਰਤੀ ਦੇ ਸਮਾਨ ਧੀਰਜ ਨੂੰ ਧਾਰਨ ਕਰਨ ਵਾਲੇ ਨੇ। ਏਡੀ ਵੱਡੀ ਤਾਕਤ ਤੇ ਬਰਕਤ ਦੇ ਮਾਲਕ ਹੋਣ ਦੇ ਬਾਵਜੂਦ ਵੀ ਉਹਨਾਂ ਅੰਦਰ ਇੰਨਾ ਧੀਰਜ ਹੈ, ਮਾਨੋ ਧਰਤੀ ਨੂੰ ਵੀ ਉਹਨਾਂ ਨੇ ਧੀਰਜ ਰੱਖਣਾ ਸਿਖਾਇਆ ਹੈ।
ਮਹਾ ਗੰਭੀਰ ਜਿਨੋ ਕੀ ਕਰਨੀ,
ਉਹਨਾਂ ਦੀ ਕਰਨੀ ਬੜੀ ਗੰਭੀਰ ਹੈ, ਬੜੇ ਗੈਰ ਗੰਭੀਰ ਸੁਭਾਅ ਦੇ ਧਾਰਨੀ ਹਨ।
ਅਗਵਾਓ ਚਲੀਏ ਸਾਦਰ ਦੇ ਉਪਹਾਰਨ ਮਿਲੀਏ,
ਹੋਰ ਹੁੰਦਿਆਂ ਸਵੇਰ ਹੁੰਦਿਆਂ ਅੱਗੇ ਚੱਲ ਕੇ ਉਹਨਾਂ ਨੂੰ ਮਿਲ, ਔਰ ਜਿੰਨਾ ਸਤਿਕਾਰ ਕਰ ਸਕਦਾ ਸਤਿਕਾਰ ਕਰਕੇ ਉਪਹਾਰ ਦੇ ਕੇ ਭੇਟਾਵਾਂ ਦੇ ਕੇ ਸਤਿਗੁਰਾਂ ਨੂੰ ਮਿਲ।
ਉਹ ਨਮਰ ਬਾਂਚਤ ਚਿਤ ਲੀਜੈ,
ਔਰ ਨਿਮਰ ਹੋ ਕੇ ਰਹੀ ਉਹਨਾਂ ਅੱਗੇ, ਜੇ ਤੂੰ ਮਨ ਬਾਂਚਤ ਫਲ ਚਾਹੁੰਦਾ ਹੈ ਤੇ ਉਹਨਾਂ ਅੱਗੇ ਝੁਕ ਕੇ ਰਹੀ, ਨਿਮਰਤਾ ਸਹਿਤ ਉਹਨਾਂ ਅੱਗੇ ਹਲੀਮੀ ਨਾਲ ਝੁਕ ਕੇ ਰਹੀ।
ਸਹਿਤ ਪ੍ਰੇਮ ਬੋ ਸੇਵਾ ਕੀਜੈ,
ਔਰ ਪ੍ਰੇਮ ਸਹਿਤ ਉਹਨਾਂ ਦੀ ਸੇਵਾ ਕਰੀ, ਜਿੰਨਾ ਪਿਆਰ ਕਰ ਸਕਦਾ, ਜਿੰਨਾ ਪਿਆਰ ਕਰੇਗਾ ਓਨੀਆਂ ਹੀ ਬਰਕਤਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਤੈਨੂੰ ਬਖਸ਼ਣਗੇ।
ਇਤਿਹਾਸਕ ਸਭ ਕਥਾ ਸੁਣਾਏ, ਸੰਗਤ ਮਿਲੀ ਜਥਾ ਮਗ ਆਏ।
ਇਤਿਹਾਸਕ ਰਸਤੇ ਦੀ ਸਾਰੀ ਕਥਾ ਸੁਣਾਈ ਰਾਜੇ ਜੈ ਸਿੰਘ ਨੂੰ ਵੀ, ਕਿਵੇਂ ਸਤਿਗੁਰੂ ਜੀ ਦਿੱਲੀ ਨੂੰ ਆਉਂਦੇ ਰਸਤੇ ਵਿੱਚ ਕੌਤਕ ਕਰਦੇ ਆਏ ਨੇ, ਕਿਵੇਂ ਰਸਤੇ ਵਿੱਚ ਸੰਗਤਾਂ ਸਤਿਗੁਰਾਂ ਦੇ ਮਿਲਣ ਨੂੰ ਆਉਂਦੀਆਂ ਸਨ, ਏਦਾਂ ਸਾਰੀ ਰਸਤੇ ਦੀ ਰਾਹ ਪੈਂਡੇ ਦੀ ਕਥਾ ਰਾਜੇ ਜੈ ਸਿੰਘ ਨੂੰ ਸਰਵਣ ਕਰਾਈ ਹੈ। ਇੱਧਰ ਦਿੱਲੀ ਦੀ ਸੰਗਤ ਨੂੰ ਵੀ ਦੱਸ ਦਿੱਤਾ ਹੈ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆਏ ਹਨ।
ਸੁਣ ਸੁਣ ਰਾਜਾ ਹਰਕਤ ਭਇਓ,
ਰਾਜੇ ਜੈ ਸਿੰਘ ਨੇ ਜਦੋਂ ਸਤਿਗੁਰਾਂ ਦੀ ਵਡਿਆਈ ਸੁਣੀ, ਮਹਾਰਾਜ ਜੀ ਦੀ ਉਪਮਾ ਸੁਣੀ ਆਪਣੇ ਵਜ਼ੀਰ ਕੋਲੋਂ, ਸੁਣ ਸੁਣ ਕੇ ਇਹਦੇ ਮਨ ਚ ਬੜੀ ਖੁਸ਼ੀ, ਬੜਾ ਭਾਰੀ ਆਨੰਦ ਤੇ ਹਰਖ ਪੈਦਾ ਹੋਇਆ।
ਬੰਦਾ ਮਨ ਕਰ ਸ਼ਰਧਾ ਲਿਓ,
ਮਨ ਕਰਕੇ ਹੀ ਮੱਥਾ ਟੇਕਦਾ, ਸਤਿਗੁਰੂ ਮੇਰੀ ਨਮਸਕਾਰ ਹੈ ਆਪ ਦੇ ਚਰਨਾਂ ਚ, ਨਮਾਮ ਹੈ, ਏਦਾਂ ਪੂਰਾ ਸ਼ਰਧਾ ਵਿਚ ਲੀਨ ਹੋ ਗਿਆ ਰਾਜਾ ਜੈ ਸਿੰਘ।
ਖਿੜਿਓ ਕਮਲ ਸਮ ਬਦਨ ਵਿਸਾਲਾ,
ਜਿਵੇਂ ਕਮਲ ਦਾ ਫੁੱਲ ਖਿੜਦਾ ਨਾ, ਏਦਾਂ ਚਿਹਰਾ ਖਿੜ ਗਿਆ ਰਾਜੇ ਜੈ ਸਿੰਘ ਦਾ ਜਦੋਂ ਇਹਨੇ ਸੁਣਿਆ ਸਤਿਗੁਰੂ ਜੀ ਆ ਗਏ ਨੇ। ਮਹਾਰਾਜ ਜੀ ਦੀ ਉਪਮਾ ਸੁਣ ਕੇ ਰਾਜੇ ਜੈ ਸਿੰਘ ਦਾ ਚਿਹਰਾ ਕਮਲ ਦੇ ਫੁੱਲ ਵਾਂਗਰ ਖਿੜ ਗਿਆ ਹੈ।
ਕਰਿਓ ਸਮਾਜ ਤਿਆਰ ਤਤਕਾਲਾ,
ਇਹਨੇ ਉਸੇ ਵਕਤ ਸਮਾਜ ਤਿਆਰ ਕੀਤਾ ਸਤਿਗੁਰਾਂ ਦੇ ਸਵਾਗਤ ਵਾਸਤੇ, ਜਿਉ ਆਇਆ ਵਾਸਤੇ ਸਾਰੀਆਂ ਤਿਆਰੀਆਂ ਕੀਤੀਆਂ ਹਨ।
ਭਈ ਪ੍ਰਾਤ ਚੜ ਚਲਿਓ ਅਗਾਓ,
ਅਗਲਾ ਦਿਨ ਚੜਿਆ ਤੇ ਸਵੇਰੇ ਸਵੇਰੇ ਹੀ ਰਾਜਾ ਜੈ ਸਿੰਘ ਮਹਾਰਾਜ ਜੀ ਨੂੰ ਅੱਗੇ ਲੈਣ ਵਾਸਤੇ ਚੱਲ ਪਿਆ।
ਗੁਰੂ ਸਰੂਪ ਵੇਖਣ ਕੋ ਚਾਉ,
ਸਤਿਗੁਰਾਂ ਦਾ ਸਰੂਪ ਵੇਖਣ ਦਾ ਚਾਉ ਹੈ ਜੈ ਸਿੰਘ ਦੇ ਮਨ ਚ। ਇੱਕੋ ਭਾਵਨਾ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਹੋ ਜਾਣ, ਸਤਿਗੁਰਾਂ ਦੇ ਦੀਦਾਰ ਹੋ ਜਾਣ। ਦੀਦ ਨੇ ਦੀਦਾਰ ਸਾਹਿਬ, ਕੁਛ ਨਹੀਂ ਇਸ ਕਾ ਮੋਲ, ਕੋਈ ਮੁੱਲ ਹੀ ਕੋਈ ਨਹੀਂ। ਇਹੋ ਜਿਹੇ ਸੋਹਣੇ ਦੀਦਾਰ ਨੇ ਸਤਿਗੁਰਾਂ ਦੇ, ਉਹ ਦੀਦਾਰ ਕਰਨ ਦੀ ਇੱਛਾ, ਸਤਿਗੁਰਾਂ ਦੇ ਦਰਸ਼ਨਾਂ ਦੀ ਤਾਂਘ ਰਾਜੇ ਜੈ ਸਿੰਘ ਦੇ ਅੰਦਰ ਹੈ।
ਅਧਿਕ ਸੈਨ ਚੱਲ ਚੜ ਚਲੀ ਪਿਛਾਰੀ,
ਬਹੁਤ ਸਾਰੇ ਸਿਪਾਹੀ ਇਹਦੇ ਨਾਲ ਨਾਲ ਚੜ ਕੇ ਪਿੱਛੇ ਪਿੱਛੇ ਚੱਲ ਪਏ ਹਨ।
ਮਿਲਿਓ ਜਾਏ ਦੈ ਕੋਸ ਅਗਾਰੀ,
ਦੋ ਕੋ ਦਿੱਲੀ ਤੋਂ ਬਾਹਰ ਆ ਕੇ ਜਿੱਧਰੋਂ ਸਤਿਗੁਰੂ ਜੀ ਆ ਰਹੇ ਸਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਅੱਗੇ ਆ ਕੇ ਜੈ ਸਿੰਘ ਮਿਲਿਆ।
ਨਗਨ ਚਰਨ ਕਰ ਤਦੀ ਸਵਾਰੀ,
ਆਪਣੀ ਸਵਾਰੀ ਛੱਡ ਦਿੱਤੀ ਪਿੱਛੇ ਹੀ, ਪੈਰਾਂ ਚ ਜੋੜਾ ਲਾ ਦਿੱਤਾ, ਨੰਗੇ ਪੈਰੀ ਰਾਜਾ ਜੈ ਸਿੰਘ ਵੱਧ ਕੇ ਸਤਿਗੁਰਾਂ ਦੀ ਸਵਾਰੀ ਵੱਲ ਆਇਆ।
ਨਿਮਰ ਹੋਏ ਕਰ ਬੰਧਨ ਧਾਰੀ,
ਬਹੁਤ ਬਨਿਮਰ ਹੋ ਕੇ ਪਹਿਲਾਂ ਸਤਿਗੁਰਾਂ ਦੀ ਪਾਲਕੀ ਨੂੰ ਮੱਥਾ ਟੇਕਿਆ, ਚੁੱਕ ਕੇ ਵੰਦਨਾ ਕੀਤੀ ਹੈ।
ਸ੍ਰੀ ਗੁਰ ਸੇਵਕਾ ਤਬੈ ਅਸਵਾਰੀ, ਸ੍ਰੀ ਗੁਰ ਸੇਵਕਾ ਤਬੈ ਥੰਭਾਏ, ਸੂਜੀ ਸਕਲ ਕੋ ਕੁਸ਼ਲ ਨ੍ਰਿਪ ਭਾਈ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਪਾਲਕੀ ਰੁਕਵਾਈ, ਜੈ ਸਿੰਘ ਨੂੰ ਆਉਂਦਿਆਂ ਵੇਖ ਕੇ ਨਾ ਸਤਿਗੁਰਾਂ ਪਾਲਕੀ ਰੁਕਵਾ ਲਈ, ਤੇ ਕੋਲ ਆਇਆ ਰਾਜਾ ਜੈ ਸਿੰਘ ਨੇ ਮੱਥਾ ਟੇਕਿਆ ਗੁਰੂ ਚਰਨਾਂ ਤੇ ਬੜੇ ਪਿਆਰ ਨਾਲ। ਸਤਿਗੁਰੂ ਜੀ ਨੇ ਰਾਜੇ ਜੈ ਸਿੰਘ ਦੀ ਕੁਸ਼ਲ ਪ੍ਰਸੰਨਤਾ ਪੁੱਛੀ ਹੈ।
ਹੱਥ ਜੋੜ ਨਿਪ ਸਕਲ ਉਚਾਰੇ,
ਹੱਥ ਜੋੜ ਕੇ ਜੈ ਸਿੰਘ ਨੇ ਮਹਾਰਾਜ ਜੀ ਨੂੰ ਆਪਣੀ ਕੁਸ਼ਲ ਪ੍ਰਸੰਨਤਾ ਦੱਸੀ।
ਗੁਰ ਆਇਸਤੇ ਚੜਿਆ ਸਵਾਰੇ,
ਮਹਾਰਾਜ ਜੀ ਦਾ ਸਵਾਗਤ ਕਰਕੇ ਬੜੇ ਪਿਆਰ ਨਾਲ ਫੁੱਲਾਂ ਦੀ ਵਰਖਾ ਕਰਦਾ ਹੋਇਆ ਇਹ ਨਾਲ ਨਾਲ ਚੱਲ ਪਿਆ। ਸਤਿਗੁਰਾਂ ਦੀ ਆਗਿਆ ਲੈ ਕੇ ਇਹ ਵੀ ਆਪਣੀ ਸਵਾਰੀ ਤੇ ਚੜ ਕੇ ਚੱਲ ਪਿਆ।
ਸਨੇ ਸਨੇ ਗਮਨਤ ਪੁਰ ਓਰਾ,
ਸਨੇ ਸਨੇ ਸਹਿਜੇ ਸਹਿਜੇ ਦਿੱਲੀ ਵਾਲੇ ਪਾਸੇ ਨੂੰ ਟੁਰਦਾ ਜਾ ਰਿਹਾ।
ਵਿਖਤ ਪਰਸ ਪਰ ਪ੍ਰੇਮ ਨਾ ਥੋਰਾ,
ਆਪਸ ਵਿੱਚ ਸਤਿਗੁਰਾਂ ਨੂੰ ਵੇਖਦਾ, ਸਤਿਗੁਰੂ ਇਹਦੇ ਵੱਲ ਵੇਖਦੇ ਨੇ, ਪ੍ਰੇਮ ਦੋਵਾਂ ਪਾਸੇ ਹੈ। ਜੈ ਸਿੰਘ ਦੇ ਮਨ ਚ ਵੀ ਪ੍ਰੇਮ ਹੈ, ਇਧਰ ਗੁਰੂ ਹਰਿਕ੍ਰਿਸ਼ਨ ਸਾਹਿਬ ਤਾਂ ਹੈ ਨੀ ਪ੍ਰੇਮ ਦੀ ਮੂਰਤ, ਕਹਿੰਦੇ ਬੜਾ ਪਿਆਰ ਹੈ, ਤੇ ਆਪਸ ਵਿੱਚ ਇੱਕ ਦੂਜੇ ਵੱਲ ਵੇਖਦੇ ਨੇ, ਕੋਈ ਥੋੜਾ ਪਿਆਰ ਨਹੀਂ ਬੜਾ ਪਿਆਰ ਹੈ।
ਪੁੰਨ ਮਸੰਦ ਲੈ ਸੰਗਤ ਸਾਰੀ,
ਇਹਨਾਂ ਨੂੰ ਦਿੱਲੀ ਦੇ ਜਿਹੜੇ ਮਸੰਦ ਸੀ ਉਹ ਦਿੱਲੀ ਦੀ ਸੰਗਤ ਨੂੰ ਨਾਲ ਲੈ ਕੇ ਅੱਗੇ ਆ ਕੇ ਸਤਿਗੁਰੂ ਜੀ ਨੂੰ ਮਿਲੇ ਹਨ।
ਮਿਲੇ ਆਏ ਦੇ ਦੇ ਉਪਹਾਰੇ,
ਅਨੇਕਾਂ ਪ੍ਰਕਾਰ ਦੇ ਉਪਹਾਰ, ਅਨੇਕਾਂ ਪ੍ਰਕਾਰ ਦੀਆਂ ਪਿਟਾਵਾਂ ਉਹ ਲਿਆ ਲਿਆ ਕੇ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਦੇ ਨੇ।
ਸਭਿਆਂ ਕੋ ਸੰਬੋਧ ਕਰ ਨੀਕੇ,
ਸਤਿਗੁਰਾਂ ਨੇ ਸਾਰਿਆਂ ਨੂੰ ਸੰਬੋਧਿਆ, ਸੰਬੋਧ ਦਾ ਮਤਲਬ ਉਪਦੇਸ਼ ਦਿੱਤਾ, ਸਭ ਨੂੰ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਹੈ।
ਬੀਚ ਪ੍ਰਵੇਸ਼ੇ ਪੁਰ ਦਿੱਲੀ ਕੇ,
ਸਤਿਗੁਰੂ ਜੀ ਨੇ ਦਿੱਲੀ ਨਗਰ ਵਿੱਚ ਪ੍ਰਵੇਸ਼ ਕੀਤਾ ਹੈ।
ਜੈ ਸਿੰਘ ਪੁਰੋਹਤੋ ਜਿਸ ਥਾਨ,
ਖਾਲਸਾ ਜੀ ਜਿੱਥੇ ਅੱਜ ਕੱਲ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਹੈ, ਇੱਥੇ ਪਹਿਲਾਂ ਰਾਜੇ ਜੈ ਸਿੰਘ ਦੇ ਨਾਂ ਤੇ ਨਗਰ ਵਸਦਾ ਸੀ, ਉਹ ਕਲੋਨੀ ਬਣੀ ਹੋਈ ਸੀ, ਉਹਦਾ ਨਾਂ ਸੀ ਜੈ ਸਿੰਘ ਪੁਰਾ, ਜੈ ਸਿੰਘ ਪੁਰਾ ਨਾਂ ਸੀ ਉਹ ਸਾਰੇ ਇਲਾਕੇ ਦਾ। ਹੁਣ ਤਾਂ ਉੱਥੇ ਉਹ ਪੁਰਾ ਨਹੀਂ ਰਿਹਾ, ਪਰ ਉਸ ਰੋਡ ਦਾ ਨਾਂ ਜ਼ਰੂਰ ਰਾਜੇ ਜੈ ਸਿੰਘ ਦੇ ਨਾਂ ਤੇ ਹੈ। ਸੋ ਸਾਰੇ ਉੱਥੇ ਉਹ ਨਗਰ ਬਣਿਆ ਹੋਇਆ ਸੀ, ਛੋਟੀ ਜੀ ਇਹਨਾਂ ਦੀ ਆਪਣੀ ਰਹਿਸ਼ ਸੀ, ਉੱਥੇ ਬਾਗ ਸੀ, ਉੱਥੇ ਰਾਜੇ ਜੈ ਸਿੰਘ ਦਾ ਬੜਾ ਸੁੰਦਰ, ਕਿਉਂਕਿ ਦਿੱਲੀ ਵਿੱਚ ਰਾਜੇ ਜੈ ਸਿੰਘ ਨੂੰ ਸਭ ਤੋਂ ਉੱਤਮ ਜਗ੍ਹਾ ਇਹੀ ਨਜ਼ਰ ਆਈ ਕਿ ਜਿਹੜਾ ਬੜਾ ਸੁੰਦਰ ਬਗੀਚਾ ਸੀ, ਬੜਾ ਸੋਹਣਾ ਬੰਗਲਾ ਸੀ, ਉਹਦੇ ਵਿੱਚ ਸਤਿਗੁਰਾਂ ਦਾ ਉਤਾਰਾ ਕਰਾਉਣ ਵਾਸਤੇ ਸਤਿਗੁਰਾਂ ਨੂੰ ਨਾਲ ਲੈ ਕੇ ਇਹ ਜੈ ਸਿੰਘ ਪੁਰੇ ਪਹੁੰਚਿਆ ਹੈ।
ਜੈ ਸਿੰਘ ਲੈ ਤੈ ਕੀਨ ਪਿਆਨਾ,
ਜਿੱਥੇ ਜੈ ਸਿੰਘ ਪੁਰਾ ਇਹਦਾ ਨਗਰ ਹੈ ਦਿੱਲੀ ਦੇ ਅੰਦਰ ਹੀ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਾਲ ਲੈ ਕੇ ਆਇਆ ਹੈ।
ਜਿਸ ਜਿਸ ਬੀਥੀ ਜਾਏ ਚਲੇ ਹੈ,
ਜਿਹੜੀ ਜਿਹੜੀ ਗਲੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਚੱਲੇ ਜਾ ਰਹੇ ਨੇ,
ਜਿਸ ਜਿਸ ਮੈਨਰ ਹੋਤ ਖਲੇ ਹੈ,
ਉਸੇ ਉਸੇ ਗਲੀ ਵਿੱਚ ਲੋਕ ਖੜੇ ਹੱਥ ਜੋੜੀ ਨਮਸਕਾਰਾਂ ਕਰ ਰਹੇ ਹਨ।
ਕਰ ਜੋੜ ਬੰਧਨ ਠਾਨੈ,
ਹੱਥ ਜੋੜਦੇ ਨੇ ਨਾਲੇ ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕਰਦੇ ਹਨ।
ਦੇਖ ਪਰਸ ਪਰ ਸੁਜਸ ਬਖਾਨਾ,
ਵੇਖ ਕੇ ਆਪਸ ਵਿੱਚ ਨਾ ਸਤਿਗੁਰਾਂ ਦੇ ਦਰਸ਼ਨ ਕਰਕੇ ਸੁਜਸ ਕਰਦੇ ਨੇ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਵਡਿਆਈ ਕਰਦੇ ਹਨ।
ਜੋ ਸ੍ਰੀ ਰਾਮ ਰਾਏ ਪ੍ਰਥਮ ਆਏ, ਤਿਨਕੇ ਪ੍ਰਾਤਾ ਇਹ ਅਬ ਆਏ।
ਲੋਕ ਗੱਲਾਂ ਕਰਦੇ ਕਹਿੰਦੇ ਜੀ, ਜਿਹੜੇ ਆਪਣੇ ਦਿੱਲੀ ਚ ਪਹਿਲਾਂ ਨੀ ਆਏ ਬਾਬਾ ਰਾਮ ਰਾਏ ਜੀ, ਜਿਹਨਾਂ ਬੜੀਆਂ ਕਰਾਮਾਤਾਂ ਅਜਮਤਾਂ ਪ੍ਰਗਟ ਕਰਕੇ ਵਿਖਾਈਆਂ, ਇਹ ਜਿਹੜੇ ਸਤਿਗੁਰੂ ਜੀ ਨੇ ਇਹ ਉਹਨਾਂ ਦੇ ਭਰਾ ਹਨ। ਕਿਉਂਕਿ ਬਹੁਤੇ ਕਈ ਲੋਕ ਜਿਹੜੇ ਸੀ ਉਹ ਬਾਬੇ ਰਾਮ ਰਾਏ ਨੂੰ ਜਾਣਦੇ ਸੀ, ਕਹਿੰਦੇ ਬਾਬਾ ਰਾਮ ਰਾਏ ਜੀ ਦੇ ਭਰਾ ਨੇ, ਇਹ ਉਹਨਾਂ ਦੇ ਛੋਟੇ ਵੀਰ ਹਨ।
ਗੁਰਗਾਦੀ ਪਰੇ ਸਥਿਤ ਇਹ,
ਪਰ ਜਿਹੜੀ ਗੁਰੂ ਨਾਨਕ ਦੀ ਗੱਦੀ ਹੈ ਨਾ, ਉਸ ਗੱਦੀ ਦੇ ਉੱਤੇ ਇਹ ਬੈਠੇ ਨੇ। ਰਾਮ ਰਾਏ ਨੂੰ ਉਹ ਗੱਦੀ ਨਹੀਂ ਮਿਲੀ, ਜਿਹੜੀ ਗੁਰੂ ਨਾਨਕ ਸਾਹਿਬ ਦੀ ਗੱਦੀ ਹੈ ਉਹਦੇ ਤੇ ਇਹ ਬੈਠੇ ਨੇ, ਇਹ ਸਥਿਤ ਹਨ।
ਅਜ਼ਮਤ ਧਰ ਸ੍ਰੀ ਨਾਨਕ ਜੇ,
ਜਿਹੜੀ ਕਰਾਮਾਤ ਗੁਰੂ ਨਾਨਕ ਸਾਹਿਬ ਚ ਸੀ ਉਹੀ ਕਰਾਮਾਤ ਉਹੀ ਅਜਮਤ ਇਹਨਾਂ ਅੰਦਰ ਵੀ ਹੈ।
ਬਾਲ ਅਰਬਲ ਬੁੱਧ ਗੰਭੀਰ,
ਕਹਿੰਦੇ ਉਮਰ ਤਾਂ ਬਾਲਕਾਂ ਵਾਲੀ ਹੈ ਪਰ ਬੁੱਧ ਬੜੀ ਗੰਭੀਰ ਹੈ, ਸੁਭਾਅ ਬੜਾ ਡੂੰਘਾ ਹੈ।
ਤੀਰਨ ਧੀਰ ਸੁਪੀਰਨ ਪੀਰ,
ਧੀਰ ਜੀਆਂ ਵਿੱਚੋਂ ਮਹਾਨ ਧੀਰ ਜੀ ਤੇ ਪੀਰਾਂ ਵਿੱਚੋਂ ਮਹਾਨ ਪੀਰ ਹਨ, ਪੀਰਾਂ ਦੇ ਪੀਰ ਹਨ।
ਗਰੀਬ ਬਾਜ਼ਾਰ ਮੈਂ ਚਲ ਜਾਤੇ,
ਏਦਾਂ ਲੋਕ ਸੁਜਸ ਕਰ ਰਹੇ ਨੇ ਸਤਿਗੁਰਾਂ ਦਾ, ਤੇ ਸਤਿਗੁਰੂ ਜੀ ਉਹਨਾਂ ਲੋਕਾਂ ਦੇ ਵਿੱਚੋਂ ਲੰਘਦੇ ਜਾ ਰਹੇ ਨੇ ਪਾਲਕੀ ਚ ਬੈਠੇ ਆ।
ਪੰਥ ਨਰ ਬੋਲਤ ਜਾਤੇ,
ਔਰ ਲੋਕ ਗੱਲਾਂ ਜਿੰਨੀਆਂ ਜਿਵੇਂ ਜਿਵੇਂ ਕਿਸੇ ਨੂੰ ਪਤਾ ਸਤਿਗੁਰਾਂ ਬਾਰੇ ਉਸੇ ਤਰ੍ਹਾਂ ਇੱਕ ਦੂਜੇ ਨੂੰ ਆਪਣੀ ਜਾਣਕਾਰੀ ਵੰਡ ਰਹੇ ਨੇ।
ਬੜੀ ਵੀਰ ਜੁੱਤ ਚਮਰ ਠੁਰਾਵਤ,
ਬੜਾ ਇਕੱਠ ਸਤਿਗੁਰਾਂ ਦੇ ਨਾਲ ਚੱਲ ਰਿਹਾ, ਨਗਰ ਕੀਰਤਨ ਦਾ ਹੀ ਰੂਪ ਬਣ ਗਿਆ। ਸਤਿਗੁਰਾਂ ਦੀ ਸਵਾਰੀ ਦੇ ਨਾਲ ਨਾਲ ਬਹੁਤ ਸਾਰੀਆਂ ਸੰਗਤਾਂ ਨੇ ਚਵਰ ਬਰਦਾਰ ਮਹਾਰਾਜ ਜੀ ਦੇ ਚਵਰ ਝੁਲਾ ਰਹੇ ਨੇ।
ਮੰਦ ਮੰਦ ਸਿਮਕਾ ਸਿਵਕਾ ਗਮਨਾਵਤ,
ਸਤਿਗੁਰੂ ਜੀ ਦੀ ਪਾਲਕੀ ਸਹਿਜੇ ਸਹਿਜੇ ਚੱਲਦੀ, ਬਹੁਤੀ ਕਾਹਲੀ ਨਾਲ ਨਹੀਂ ਤੁਰ ਰਹੇ ਜਿਹੜੇ ਕਹਾਰ ਨੇ, ਉਹ ਸਹਿਜੇ ਸਹਿਜੇ ਤੁਰੇ ਜਾਂਦੇ ਤਾਂ ਜੋ ਜਿਹੜੀ ਸੰਗਤ ਹੈ ਆਰਾਮ ਨਾਲ ਸਤਿਗੁਰੂ ਜੀ ਦੇ ਦਰਸ਼ਨ ਕਰ ਸਕੇ।
ਗਮਨਤ ਜਬ ਡੇਰਾ ਨਿਕਟਾਇਓ,
ਚਲਦਿਆਂ ਚਲਦਿਆਂ ਜਦੋਂ ਰਾਜੇ ਜੈ ਸਿੰਘ ਦਾ ਡੇਰਾ ਨੇੜੇ ਆਇਆ,
ਜੈ ਸਿੰਘ ਪੋ ਪੁੱਤਰ ਕਰ ਆਇਓ,
ਰਾਜਾ ਜੈ ਸਿੰਘ ਸਤਿਗੁਰਾਂ ਦੀ ਪਾਲਕੀ ਦੇ ਕੋਲ ਚੱਲ ਕੇ ਆਇਆ।
ਹੱਥ ਜੋੜ ਕਰ ਗੁਰੂ ਉਤਾਰੇ, ਚਲਿਓ ਸੰਗ ਲੈ ਸਦਨ ਮਜਾਰੇ,
ਹੱਥ ਜੋੜ ਕੇ ਸਤਿਗੁਰਾਂ ਨੂੰ ਬੜੇ ਪਿਆਰ ਨਾਲ ਪਾਲਕੀ ਚ ਉਤਾਰਿਆ, ਔਰ ਬੜੇ ਅਦਬ ਨਾਲ ਬੜੀ ਭਾਵਨਾ ਨਾਲ ਆਪਣਿਆਂ ਮਹਿਲਾਂ ਵਿਚ, ਜਿੱਥੇ ਬੰਗਲਾ ਸੀ ਇਹਦਾ ਬਣਿਆ ਬੜਾ ਵੱਡਾ ਮਹਿਲ ਸੀ, ਉਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਘਰ ਲੈ ਕੇ ਗਿਆ।
ਮੰਦਰ ਸੁਖਤ ਖਟ ਰਿਤ ਮਈਆ,
ਬੜਾ ਸੋਹਣਾ ਮਕਾਨ ਬਣਿਆ। ਰਾਜਾ ਜੈ ਸਿੰਘ ਸੀ, ਕੋਈ ਛੋਟੀ ਰਾਜਧਾਨੀ ਦਾ ਰਾਜਾ ਨਹੀਂ ਸੀ, ਬੜੀ ਵੱਡੀ ਰਾਜਧਾਨੀ ਹੈ ਜੈਪੁਰ, ਉਥੋਂ ਦਾ ਰਾਜਾ ਸੀ, ਫਿਰ ਔਰੰਗਜ਼ੇਬ ਬਾਦਸ਼ਾਹ ਦਾ ਨਿਕਟਵਰਤੀ ਸੀ। ਕਹਿੰਦੇ ਬੜਾ ਸੋਹਣਾ ਮਹਿਲ ਬਣਿਆ ਜਿਹੜਾ 6 ਰੁੱਤਾਂ ਵਿੱਚ ਸੁਖਦਾਈ ਹੈ, ਹਰ ਇੱਕ ਰੁੱਤ ਵਿੱਚ ਜਿਹਦੀ ਸਹੂਲਤ ਪੂਰੀ ਮਿਲਦੀ ਹੈ।
ਚਾਰੂ ਪ੍ਰਿਯੰਕ ਦਿਸ਼ਾਇਓ ਚਈਆ,
ਉਸ 6 ਰੁੱਤਾਂ ਵਿੱਚ ਸੁਖ ਦੇਣ ਵਾਲੇ ਮੰਦਿਰ ਵਿੱਚ ਮਕਾਨ ਵਿੱਚ ਬੜਾ ਸੋਹਣਾ ਪਲੰਘਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਬੈਠਣ ਵਾਸਤੇ ਬਸਾਇਆ ਹੈ।
ਆਸਤਰਨ ਬੜ ਬਿਸਤ ਵਿਛਾਇਓ,
ਉੱਤੇ ਬੜਾ ਸੋਹਣਾ ਆਸਤਰਨ ਕਹਿੰਦੇ ਨੇ ਵਿਛੋਣੇ ਨੂੰ, ਚਿੱਟੇ ਰੰਗ ਦਾ ਵਿਛੋਣਾ ਉਸ ਪਲੰਘੇ ਦੇ ਉੱਤੇ ਵਿਛਾਇਆ ਹੈ।
ਰੁਚਿਰ ਚੰਦੋਵਾ ਬੰਦ ਬੰਦ ਤਨਾਵਾ,
ਸਤਿਗੁਰਾਂ ਦਾ ਸਤਿਕਾਰ ਮੁੱਖ ਰੱਖਦੇ ਆ, ਜਿੱਥੇ ਮਹਾਰਾਜ ਜੀ ਨੇ ਬੈਠਣਾ ਉੱਪਰ ਰਾਜੇ ਜੈ ਸਿੰਘ ਨੇ ਨਵਾਂ ਚੰਦੋਵਾ ਤਨਵਾਇਆ। ਨਵਾਂ ਚੰਦੋਆ ਬੜਾ ਸੁੰਦਰ ਚੰਦੋਆ ਮਹਾਰਾਜ ਜੀ ਦੇ ਸੀਸ ਦੇ ਉੱਤੇ ਤਾਣਿਆ ਹੋਇਆ ਹੈ।
ਬਾਦਰ ਤਾਂ ਜਾਏ ਬੈਸਾਰੇ,
ਇਦਾਂ ਦੀ ਤਿਆਰੀ ਕੀਤੀ ਹੋਈ ਸੀ ਜੈ ਸਿੰਘ ਨੇ ਪਹਿਲਾਂ ਹੀ, ਤੇ ਸਤਿਗੁਰਾਂ ਨੂੰ ਨਾਲ ਲੈ ਕੇ ਮਹਿਲਾਂ ਚ ਗਿਆ, ਔਰ ਉੱਥੇ ਹੀ ਚੰਦੋਏ ਥੱਲੇ ਪਲੰਘੇ ਦੇ ਉੱਤੇ ਸਤਿਗੁਰਾਂ ਦਾ ਉਤਾਰਾ ਕਰਵਾਇਆ।
ਨਿਕਟ ਸਥਿਤ ਪਾਬੰਧਨ ਧਾਰੇ,
ਸਤਿਗੁਰਾਂ ਨੂੰ ਬਿਠਾ ਕੇ ਆਪ ਹੱਥ ਜੋੜ ਕੇ ਕੋਲ ਖਲੋ ਗਿਆ ਮਹਾਰਾਜ ਜੀ ਦੀ ਸੇਵਾ ਵਿੱਚ ਹਾਜ਼ਰ ਹੋਣ ਵਾਸਤੇ, ਕਿ ਸਤਿਗੁਰੂ ਜੀ ਹੁਕਮ ਕਰਨ ਮੈਂ ਸਤਿਗੁਰਾਂ ਦੀ ਕੀ ਸੇਵਾ ਕਰਾਂ।
ਅਰਖ ਕਰਨ ਕੋ ਆਪਸ ਮਾਏ, ਰੁਚਿਰ ਵਾਰਤਾਲਾਪ ਕਰਾਏ,
ਵਾਰਤਾਲਾਪ ਚੱਲ ਪਈ, ਗੱਲਾਂ ਬਾਤਾਂ ਚੱਲ ਪਈਆਂ, ਸਤਿਗੁਰੂ ਜੀ ਵੀ ਬਚਨ ਕਰ ਰਹੇ ਨੇ, ਰਾਜਾ ਜੈ ਸਿੰਘ ਵੀ ਬਚਨ ਬਿਲਾਸ ਕਰ ਰਿਹਾ ਹੈ।
ਸਭ ਸੰਗਤ ਕੋ ਕਹਿਓ ਮਸੰਦ,
ਇਧਰ ਜਿੰਨੀਆਂ ਸੰਗਤਾਂ ਸੀ ਦਿੱਲੀ ਦੀਆਂ ਉਹਨਾਂ ਸਾਰੀਆਂ ਸੰਗਤਾਂ ਨੂੰ ਮਸੰਦਾਂ ਨੇ ਆਗਿਆ ਕੀਤੀ।
ਜੋ ਦਰਸ਼ਨ ਹਿੱਤੇ ਇਕੱਠੀ ਬ੍ਰਿੰਦ,
ਆਖਿਆ ਭਾਈ ਜਿਹੜੀ ਸੰਗਤ ਦਰਸ਼ਨ ਕਰਨ ਵਾਸਤੇ ਇਕੱਠੀ ਹੋਈ ਹੈ, ਜਿਹੜੀ ਸੰਗਤ ਇਸ ਵੇਲੇ ਸਤਿਗੁਰਾਂ ਦੇ ਦਰਸ਼ਨਾਂ ਨੂੰ ਚੱਲ ਕੇ ਆਈ ਹੈ,
ਸਫਲ ਬੇਲੋਚਨ ਕਰੋ ਕਾਲੇ ਇਮ ਮਰਜ਼ੀ ਸਤਿਗੁਰੂ ਬਿਸਾਲੇ।
ਸਤਿਗੁਰੂ ਜੀ ਪੈਂਡਾ ਤੈਅ ਕਰਕੇ ਆਏ ਨੇ, ਹੁਣ ਤਾਂ ਦਰਸ਼ਨ ਨਹੀਂ ਹੋਣੇ, ਇਸ ਕਰਕੇ ਜਿਹੜੀ ਦਰਸ਼ਨ ਕਰਨ ਆਈ ਹੈ ਸੰਗਤ ਉਹਨਾਂ ਨੂੰ ਬੇਨਤੀ ਹੈ ਕਿ ਕੱਲ ਨੂੰ ਤੁਸੀਂ ਆਪਣੇ ਨੇਤਰ ਸਫਲੇ ਕਰਨਾ। ਅੱਜ ਸਤਿਗੁਰੂ ਜੀ ਆਰਾਮ ਕਰਨਗੇ, ਕੱਲ ਨੂੰ ਮਹਾਰਾਜ ਜੀ ਦਾ ਦੀਵਾਨ ਸਜੇਗਾ, ਕੱਲ ਨੂੰ ਸਾਰੀਆਂ ਸੰਗਤਾਂ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਕੇ ਆਪਣੇ ਨੇਤਰ ਸਫਲੇ ਕਰਨੇ, ਇਹ ਸਤਿਗੁਰਾਂ ਦੀ ਮਰਜ਼ੀ, ਸਤਿਗੁਰਾਂ ਦੀ ਆਗਿਆ ਹੈ।
ਸੁਣ ਆਇਸ ਪੁਰਕੇ ਸਿੱਖ ਜੇ,
ਮਸੰਦਾਂ ਦੀ ਇਹ ਆਗਿਆ ਨਗਰ ਦੇ ਜਿੰਨੇ ਸਿੱਖ ਸਨ ਉਹਨਾਂ ਨੇ ਸੁਣੀ ਹੈ।
ਕਰ ਕੇ ਬੰਧਨ ਤੈ
ਜਿੱਥੇ ਜਿੱਥੇ ਖੜੇ ਸੀ ਗੁਰੂ ਸਾਹਿਬ ਦੀ ਆਗਿਆ ਨੂੰ ਸੁਣ ਕੇ ਉਥੋਂ ਹੀ ਮੱਥਾ ਟੇਕ ਕੇ ਵੰਦਨਾ ਕਰਕੇ ਨਮਸਕਾਰ ਕਰਕੇ ਜਿੰਨੀ ਸੰਗਤ ਸੀ ਉਥੋਂ ਵਾਪਸ ਆਪੋ ਆਪਣੇ ਘਰਾਂ ਨੂੰ ਚਲੀ ਗਈ।
ਆਪ ਆਪਣੇ ਸਦਨ ਸਿਦਾਰੇ ਦਰਸ਼ਨ ਕਰ ਹੈ ਫੇਰ ਸਕਾਰੇ,
ਸਾਰੀ ਸੰਗਤ ਆਪੋ ਆਪਣੇ ਘਰਾਂ ਨੂੰ ਵਾਪਸ ਮੁੜ ਗਈ ਕਿ ਕੱਲ ਨੂੰ ਸਵੇਰੇ ਜਦੋਂ ਸਤਿਗੁਰਾਂ ਦਾ ਦੀਵਾਨ ਸਜੇਗਾ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ, ਕੱਲ ਨੂੰ ਆਵਾਂਗੇ, ਸਤਿਗੁਰਾਂ ਦੇ ਦੀਦਾਰ ਕਰਾਂਗੇ, ਦਰਸ਼ਨ ਕਰਕੇ ਆਪਣੀਆਂ ਕਾਮਨਾਵਾਂ ਪੂਰੀਆਂ ਕਰਾਂਗੇ, ਏਦਾਂ ਦੀ ਭਾਵਨਾ ਵਾਲੇ ਸਿੱਖ ਅੱਜ ਦੇ ਸਿੱਖ ਹੁੰਦੇ ਉਹਨਾਂ ਨੇ ਕਹਿਣਾ ਸੀ ਅਸੀਂ ਤਾਂ ਹੁਣੇ ਹੀ ਕਰ ਰਹੇ ਨੇ ਦਰਸ਼ਨ ਵੀ ਵਿਖਾਓ, ਪਰ ਹੁਣ ਉਹ ਪੁਰਾਣੇ ਸਿੱਖ ਭਾਵਨਾ ਵਾਲੇ ਜਦੋਂ ਆਗਿਆ ਹੋ ਗਈ ਸਤਿਗੁਰਾਂ ਦੀ ਵੀ ਕੱਲ ਨੂੰ ਹੋਣਗੇ ਦਰਸ਼ਨ, ਕਿਸੇ ਨੇ ਕੋਈ ਅੱਗੋਂ ਹੁਜਰ ਨਹੀਂ ਕੀਤਾ, ਸਾਰਿਆਂ ਨੇ ਸਤ ਬਚਨ ਕਿਹਾ ਤੇ ਵਾਪਸ ਚਲੇ ਗਏ ਵੀ ਕੱਲ ਨੂੰ ਆ ਕੇ ਸਾਹਿਬ ਦੇ ਦੀਦਾਰ ਪਰਸਾਂਗੇ। ਦਿੱਲੀ ਵਿੱਚ ਬੈਠੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਆਪਣੀਆਂ ਸਾਰੀਆਂ ਸੰਗਤਾਂ ਨੂੰ, ਗੁਰਸਿੱਖਾਂ ਨੂੰ ਦਰਸ਼ਨ ਦੇ ਕੇ ਕਿਰਤਾਰਥ ਕਰ ਰਹੇ ਨੇ। ਸਾਹਿਬਾਂ ਦੀ ਉਹ ਪਾਵਨ ਪਵਿੱਤਰ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।